ਵਾਹਿਗੁਰੂ ਸਾਹਿਬ ਜੀ ਡਖਣਾ ਜੋ ਤਉ ਕੀਨੇ ਆਪਣੇ ਤਿੰਨਾ ਕੋ ਮਿਲਿਓ ਹੈ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੈ ਸ਼ੰਤ ਪ੍ਰੇਮ ਠਗੋਰੀ ਪਾਏ ਰਿਜਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਕਰ ਵਸ ਭਏ ਮਨ ਸਰਬ ਸੁਖ ਉਠੇ ਗੋਬਿੰਦ ਤੁਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇੱਛ ਪੁਜਾਇਆ ਬਹੁੜ ਨ ਮਾਇਆ ਹੋਇਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇਵ ਪਾਤਸ਼ਾਹ ਲੋਕ ਪਰਲੋਕ ਦੇ ਦਾਤੇ ਪਤਿਤ ਪਾਵਨ ਅੰਤਰਜਾਮੀ ਗੱਦੀ ਤੇ ਬਿਰਾਜਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਅਸਥਾਪਿਤ ਕੀਤੇ ਹੋਏ ਅਸਥਾਨ ਸੋ ਘਰ ਵਿੱਚ ਚੱਲ ਰਹੀ ਹਜ਼ੂਰ ਦੀ ਕਥਾ ਵਿੱਚ ਅੱਜ ਦੇ ਪਾਵਨ ਬਚਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਤਿਨ੍ਹਾਂ ਦੇ ਉਚਾਰਨ ਕੀਤੇ ਹੋਏ ਨੇ। 81 ਅੰਗ ਤੇ ਇਹ ਸ਼ਬਦ ਡੱਖਣਾ ਹੈ। ਇੱਥੋਂ ਆਪਾਂ ਅੱਜ ਦੇ ਸਮੇਂ ਦੀ ਵਿਚਾਰ ਆਰੰਭ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਅਕਾਲ ਪੁਰਖ ਦੇ ਪਿਆਰਿਆਂ ਦਾ ਜੀਵਨ ਉੱਚਾ ਕਿਵੇਂ ਬਣਿਆ ਤੇ ਦੂਸਰੀ ਗੱਲ ਉਹ ਪਰਮਾਤਮਾ ਜਿਸ ਨੂੰ ਅੱਜ ਤੱਕ ਕੋਈ ਠੱਗ ਨਹੀਂ ਸਕਿਆ, ਜਿਸ ਨੂੰ ਅੱਜ ਤੱਕ ਕੋਈ ਮੋਹ ਨਹੀਂ ਸਕਿਆ, ਵਾਹਿਗੁਰੂ ਦੇ ਪਿਆਰਿਆਂ ਨੇ ਉਸ ਰੱਬ ਨੂੰ ਵੀ ਠੱਗ ਲਿਆ ਤੇ ਉਹਨੂੰ ਮੋਹ ਲਿਆ। ਐਸੀ ਬੂਟੀ ਸੰਘਾਈ ਕਿ ਉਹ ਪ੍ਰੇਮੀ ਹੋ ਕੇ ਉਹ ਪਰਮਾਤਮਾ ਜਿਹਨੂੰ ਸਾਰੀ ਦੁਨੀਆਂ ਖੋਜਦੀ ਫਿਰਦੀ ਹੈ, ਉਹ ਪਰਮਾਤਮਾ ਭਗਤਾਂ ਦੀ ਕਿਸ ਚੀਜ਼ ਕਰਕੇ ਉਹਨਾਂ ਦਾ ਆਸ਼ਕ ਹੋਇਆ, ਉਹਨਾਂ ਦਾ ਪ੍ਰੇਮੀ ਹੋਇਆ ਔਰ ਉਹਨਾਂ ਦੇ ਪਿੱਛੇ ਬੇਵੱਸ਼ ਹੋ ਕੇ ਦੌੜਦਾ, ਇਸ ਸ਼ੰਤ ਤੇ ਡੱਖਣੇ ਵਿੱਚ ਉਹਦਾ ਹੀ ਜ਼ਿਕਰ ਕੀਤਾ ਗਿਆ। ਸਤਿਗੁਰੂ ਜੀ ਦੇ ਬਚਨ ਪੰਕਤੀ ਦਰ ਪੰਕਤੀ ਆਪਾਂ ਵਿਚਾਰ ਕਰਨੀ ਹੈ। ਸਾਹਿਬ ਨੇ ਇੱਥੋਂ ਗੱਲ ਸ਼ੁਰੂ ਕੀਤੀ ਕਹਿੰਦੇ ਜੋ ਤਉ ਕੀਨੇ ਆਪਣੇ ਤਿੰਨਾ ਕੂ ਮੁੱਲ ਮਿਲਿਓ ਹੈ। ਤੂੰ ਕਿੰਨਾ ਨੂੰ ਮਿਲਿਆ, ਮਿਲਣ ਤੋਂ ਪਹਿਲਾਂ ਤੂੰ ਉਨ੍ਹਾਂ ਨੂੰ ਆਪਣੇ ਬਣਾ ਲਿਆ। ਆਪਣੇ ਦਾ ਮਤਲਬ ਕੀ ਏ, ਆਪਣੇ ਵਰਗੇ ਕਰ ਲਿਆ। ਜਿਵੇਂ ਦਾ ਤੂੰ ਆਪ ਹੈ, ਜਿਨ੍ਹਾਂ ਨੂੰ ਤੂੰ ਮਿਲਣਾ ਹੈ, ਸਭ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਵਰਗਾ ਕਰ ਲੈਣਾ। ਕਹਿੰਦੇ ਆਪੇ ਹੀ ਆਪ ਮੋਹਿਓ, ਜਸ ਨਾਨਕ ਆਪ ਸੁਣਿਓ ਹੈ। ਪਹਿਲਾਂ ਉਨ੍ਹਾਂ ਨੂੰ ਤੂੰ ਸੋਹਣਾ ਬਣਾਇਆ, ਪਹਿਲਾਂ ਉਨ੍ਹਾਂ ਨੂੰ ਤੂੰ ਆਪਣੀ ਦ੍ਰਿਸ਼ਟੀ ਨਾਲ ਘੜਿਆ, ਤੇ ਜਦੋਂ ਉਨ੍ਹਾਂ ਦੇ ਅੰਦਰ ਆਪਣੇ ਗੁਣ ਪਾ ਦਿੱਤੇ, ਪਹਿਲਾਂ ਆਪਣੇ ਵਰਗਾ ਕਿਵੇਂ ਬਣਾਇਆ, ਆਪਣੇ ਸੁਭਾਅ ਉਨ੍ਹਾਂ ਵਿਚ ਫਿੱਟ ਕਰ ਦਿੱਤੇ, ਉਨ੍ਹਾਂ ਦਾ ਸੁਭਾਅ ਮਾਰ ਦਿੱਤਾ। ਉਨ੍ਹਾਂ ਦਾ ਸੁਭਾਅ ਕਿਹੜਾ ਮਾਰਿਆ, ਜਿਹੜਾ ਫਜ਼ੂਲ ਸੀ, ਫੋਕਟ ਸੀ, ਜਿਹੜਾ ਵਿਅਰਥ। ਉਹ ਸੁਭਾਅ ਜਿਹੜਾ ਅਸੀਂ ਸੰਸਾਰ ਵਿਚੋਂ ਖਿੱਚਦੇ ਹਾਂ, ਉਹ ਸੁਭਾਅ ਜਿਹੜਾ ਅਸੀਂ ਬਾਜ਼ਾਰ ਵਿਚੋਂ ਖਿੱਚਦੇ ਹਾਂ, ਉਹ ਸੁਭਾਅ ਜਿਹੜਾ ਅਸੀਂ ਪਰਿਵਾਰ ਤੇ ਸੰਸਾਰ ਵਿਚੋਂ ਖਿੱਚ ਖਿੱਚ ਕੇ ਅੰਦਰ ਬਣਾ ਲੈਂਦੇ ਹਾਂ, ਬੜਾ ਵੱਡਾ ਮਹਿਲ। ਪਹਿਲਾਂ ਰੱਬ ਨੇ ਆਉਂਦਿਆਂ ਸਾਰ ਜਿੰਨੇ ਬੇਨਤੀ ਕੀਤੀ, ਉਹਨੇ ਕਿਹਾ ਉਹ ਪਿਆਰਿਆ, ਆ ਤੇਰੇ ਬਣਾਏ ਹੋਏ ਹੰਕਾਰ ਦੇ, ਕਾਮ ਦੇ, ਮੋਹ ਦੇ ਤੇ ਲੋਭ ਦੇ ਮਹਿਲ ਵਿਚ ਤੇ ਘਰ ਵਿਚ ਮੈਂ ਨਹੀਂ ਰਹਿਣਾ। ਢਾ ਕੇ ਪਾਸੇ ਕਰ ਦਿੱਤਾ, ਖਾਲੀ ਮੈਦਾਨ ਹੋ ਗਿਆ। ਤੇ ਖਾਲੀ ਕਰਕੇ ਫਿਰ ਉਸ ਵਾਹਿਗੁਰੂ ਨੇ ਉਥੇ ਆਪਣਾ ਘਰ ਰਹਿਣ ਵਾਸਤੇ ਬਣਾਇਆ। ਘਰ ਬਣ ਗਿਆ, ਕਾਹਦਾ ਬਣਿਆ, ਸੰਤੋਖ ਦਾ ਘਰ ਬਣਿਆ, ਪ੍ਰੇਮ ਦਾ ਘਰ ਬਣਿਆ, ਭਗਤੀ ਦਾ। ਔਰ ਇਸ ਤਰ੍ਹਾਂ ਕਿੰਨੇ ਦਇਆ ਦਾ ਉਹਦੇ ਵਿਚ ਸਮਾਨ ਲੱਗਾ, ਇਹ ਸਾਰੀਆਂ ਚੀਜ਼ਾਂ ਉਹਦੇ ਵਿਚ ਲੱਗ ਗਈਆਂ ਤੇ ਘਰ ਤਿਆਰ ਹੋ ਗਿਆ। ਤੇ ਉਹਨੂੰ ਵੇਖ ਕੇ ਵਾਹਿਗੁਰੂ ਆਪ ਮੋਹਿਆ ਗਿਆ, ਉਨ੍ਹਾਂ ਦੇ ਕੋਲ ਬੈਠਾ ਤੇ ਹੁਣ ਉਨ੍ਹਾਂ ਤੋਂ ਜਸ ਸੁਣਦਾ ਆਪਣਾ, ਉਨ੍ਹਾਂ ਤੋਂ ਆਪਣੀ ਵਡਿਆਈ, ਆਪਣਾ ਕੀਰਤਨ, ਆਪਣਾ ਨਾਮ ਸੁਣਦਾ ਪਿਆ। ਸ਼ੰਤ ਪ੍ਰੇਮ ਠਗੋਰੀ ਪਾਏ ਰਿਝਾਏ, ਗੋਬਿੰਦ ਮਨ ਮੋਹਿਆ ਜੀਓ। ਠਗੋਰੀ ਸ਼ਬਦ ਦਾ ਅਰਥ ਹੈ ਜਿਹੜੇ ਲੋਕ ਠੱਗ ਹੁੰਦੇ ਨਾ ਕਿਸੇ ਨੂੰ ਠੱਗਣ ਵਾਸਤੇ, ਗੱਡੀਆਂ ਵਿਚ, ਬੱਸਾਂ ਵਿਚ, ਜਿਹਦੀ ਜੇਬ ਵਿਚ ਪੈਸੇ ਹੋਣ, ਉਹ ਸਿੱਧਾ ਨਹੀਂ ਉਹਦੇ ਵਿਚੋਂ ਕੱਢਦੇ, ਉਨ੍ਹਾਂ ਨੂੰ ਪਹਿਲਾਂ ਗੱਲੀ ਲਾ ਲੈਂਦੇ, ਗੱਲਾਂ ਵਿਚ ਲਾ ਕੇ ਗੱਲਾਂ ਬਾਤਾਂ ਨਾਲ ਇੰਨਾ ਖੁਸ਼ ਕਰ ਦਿੰਦੇ ਨੇ ਵੀ ਉਹ ਸੋਚਦਾ ਵੀ ਇਹ ਤੇ ਬੰਦਾ ਹੀ ਬਹੁਤ ਚੰਗਾ। ਉਨ੍ਹਾਂ ਤੇ ਵਿਸ ਜਾਂਦੇ ਨੇ ਤੇ ਵਿਸਣ ਤੋਂ ਬਾਅਦ ਫਿਰ ਉਨ੍ਹਾਂ ਨੂੰ ਠੱਗ ਲੈਂਦੇ। ਜਾਂ ਠਗੋਰੀ ਜਿਹੜੀ ਇਹ, ਕਈ ਠੱਗ ਵੱਡੇ ਹੁੰਦੇ ਨੇ, ਉਹ ਆਪਣੀ ਜੇਬ ਦੇ ਵਿਚ ਇਕ ਖਾਸ ਤਰ੍ਹਾਂ ਦੀ ਸਪਰੇ ਜਾਂ ਸੈਂਟ ਰੱਖਦੇ ਨੇ। ਇੱਥੇ ਅਰਥ ਕੀਤੇ ਨੇ ਪੁਰਾਣੇ ਠੱਗਾਂ ਕੋਲ ਬੂਟੀ ਹੁੰਦੀ ਸੀ, ਇਕ ਉਦੋਂ ਇਹ ਚੀਜ਼ਾਂ ਨਹੀਂ ਸਨ, ਉਹ ਜੇਬ ਵਿਚ ਇਕ ਖਾਸ ਤਰ੍ਹਾਂ ਦੀ ਬੂਟੀ ਰੱਖਦੇ ਸਨ, ਜਿਸ ਬੰਦੇ ਦੇ ਨੱਕ ਦੇ ਅੱਗੇ ਕਰ ਦਿੰਦੇ ਸਨ, ਉਹ ਬੰਦਾ ਉਹਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਮੇਰੇ ਸਾਹਮਣੇ ਕੌਣ ਬੈਠਾ, ਮੇਰੇ ਇਧਰ ਕੌਣ ਬੈਠਾ, ਉਧਰ ਉਹਦੀ ਜੇਬ ਵਿਚੋਂ ਜੋ ਮਰਜ਼ੀ ਕੱਢ ਲਓ, ਜੋ ਮਰਜ਼ੀ ਕਰ ਲਓ। ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਵਾਹਿਗੁਰੂ, ਤੇਰੇ ਭਗਤਾਂ ਨੇ ਤੈਨੂੰ ਇਕ ਬੂਟੀ ਸੰਘਾ ਦਿੱਤੀ ਹੈ ਪ੍ਰੇਮ ਦੀ, ਤੇਰੇ ਪ੍ਰੇਮ ਦੀ ਬੂਟੀ ਸੰਘਾ ਕੇ ਨਾ ਤੈਨੂੰ ਖੁਸ਼ ਕਰ ਲਿਆ, ਹੁਣ ਬਸ ਤੂੰ ਉਨ੍ਹਾਂ ਦੇ ਵਸ ਵਿਚ ਆ ਗਿਆ, ਉਹ ਤੇਰੀ ਗੋਦ ਵਿਚ ਬਹਿਣ ਤਾਂ ਕੁਝ ਨਹੀਂ ਕਹਿੰਦਾ, ਤੇਰੀ ਜੇਬ ਵਿਚੋਂ ਕੁਝ ਕੱਢ ਲੈਣ ਤਾਂ ਨਹੀਂ ਤੂੰ ਨਾ ਕਰਦਾ, ਉਨ੍ਹਾਂ ਦੇ ਕਹਿ ਤੇ ਤੂੰ ਕਰਦਾ। ਪ੍ਰੇਮ ਦੀ ਠਗੋਰੀ ਉਹ ਬੂਟੀ, ਪਰ ਇੱਥੇ ਲੋਕ ਕਹਿਣਗੇ ਵੀ ਰੱਬ ਵੀ ਠੱਗਿਆ ਗਿਆ। ਤੇ ਪ੍ਰੇਮ ਪਤਾ ਪੈਦਾ ਕਦੋਂ ਹੁੰਦਾ, ਜਦੋਂ ਮਨੁੱਖੀ ਅੰਦਰਲੇ ਸਾਰੇ ਢਾਂਚੇ ਦੀ ਅੰਦਰਲੋਂ ਮੌਤ ਹੋ ਜਾਏ, ਅੰਦਰੋਂ ਜਿਹੜਾ ਅਸੀਂ ਬਣਾਇਆ ਨਾ ਹੰਕਾਰ ਦੀ ਮੌਤ। ਪ੍ਰੇਮ ਕਿਹਨੂੰ ਕਹਿੰਦੇ, ਪ੍ਰੇਮ ਕਿਹੜੀ ਅਵਸਥਾ, ਉਸ ਪ੍ਰੇਮ ਦੀ ਬੂਟੀ ਨਾਲ ਮੋਹਿਆ ਰੱਬ ਨੂੰ, ਕਿਵੇਂ ਮੋਹਿਆ। ਪ੍ਰੇਮ ਉਸ ਨੂੰ ਕਹਿੰਦੇ ਜਿੱਥੇ ਨਾ ਹੰਕਾਰ ਹੋਵੇ, ਜਿੱਥੇ ਨਾ ਮੋਹ ਹੋਵੇ, ਜਿੱਥੇ ਨਾ ਕਾਮ ਹੋਵੇ, ਜਿੱਥੇ ਨਾ ਕ੍ਰੋਧ, ਲੋਭ, ਤ੍ਰਿਸ਼ਨਾ, ਦਵੈਤ, ਈਰਖਾ, ਕੋਈ ਚੀਜ਼ ਨਾ ਬਚੇ, ਤੇ ਉਥੋਂ ਪੈਦਾ ਹੁੰਦਾ ਪ੍ਰੇਮ। ਪ੍ਰੇਮ ਦਾ ਅਰਥ ਹੀ ਪਰੇ, ਮੈਂ ਤੋਂ ਪਰੇ, ਜਿਹੜਾ ਸਾਡਾ ਆਪਣੀ ਮਰਜ਼ੀ ਹੈ ਨਾ, ਉਹ ਮਰ ਗਈ ਜਦੋਂ ਸਾਡੀ ਮਰਜ਼ੀ ਨੀ। ਐਵੇਂ ਨਹੀਂ ਕੋਈ ਪ੍ਰੇਮ ਕੋਈ ਇਸ ਤਰ੍ਹਾਂ ਦੀ ਚੀਜ਼ ਨੀ ਵੀ ਆਪਾਂ ਕਿਤੇ ਲਿਆ ਕੇ ਤੇ ਰੱਬ ਨੂੰ ਸੰਘਾ ਦਿਆਂਗੇ, ਆਪਾਂ ਤੇ ਬੜੇ ਚਿਰ ਦੇ ਸੰਘਾਉਂਦੇ ਹੀ ਫਿਰਨੇ ਆ, ਸਾਡੇ ਵੱਸ ਵਿਚ ਕਿੱਥੇ ਆਇਆ। ਬੜੀਆਂ ਬੂਟੀਆਂ ਅਸੀਂ ਸੰਘਾਈਆਂ ਨੇ ਉਹਨੂੰ, ਕਈ ਕੁਝ ਲਿਆ ਕੇ ਅੱਗੇ ਰੋਜ਼ ਰੱਖਦੇ ਹਾਂ ਵੀ ਗੁਰੂ ਸੁੰਘ ਲਏਗਾ ਤੇ ਬਸ ਵਿਚ ਆ ਜਾਏਗਾ, ਆਹ ਲੈ ਲਓ ਜੀ, ਆਹ ਫਲਾਣਾ ਫੁੱਲ, ਫਲਾਣਾ ਫੁੱਲ, ਆਹ ਅਤਰ, ਆਹ ਸੈਂਟ ਲਿਆਂਦਾ ਜੀ। ਚਲੋ ਮੈਂ ਇਹਦਾ ਵਿਰੋਧ ਨਹੀਂ ਕਰ ਰਿਹਾ, ਪਰ ਮੈਂ ਇਕ ਗੱਲ ਜ਼ਰੂਰ ਕਹਿਣੀ ਚਾਹੁੰਦਾ, ਇਨ੍ਹਾਂ ਬੂਟੀਆਂ ਨਾਲ ਗੁਰੂ ਨੇ ਨਹੀਂ ਜੇ ਮੋਹੇ ਜਾਣਾ, ਠੱਗੇ ਨਹੀਂ ਜਾਣਾ। ਠੱਗਿਆ ਕਿੰਨੇ ਜਾਣਾ ਹੈ, ਜਿਹਨੂੰ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਪ੍ਰੇਮ ਜਿਨ੍ਹਾਂ ਕੋਲ ਆ ਗਿਆ ਕਹਿੰਦੇ ਪ੍ਰੇਮ ਠਗੋਰੀ ਪਾਏ ਰਿਝਾਏ। ਪ੍ਰੇਮ ਦੀ ਬੂਟੀ ਸੰਘਾ ਕੇ ਜਿਨ੍ਹਾਂ ਨੇ ਆਪਣਾ ਸਿਰ ਵਾਰ ਦਿੱਤਾ ਉਹਦੇ ਰਾਹ ਦੇ ਉੱਤੇ, ਉਨ੍ਹਾਂ ਨੇ ਰੱਬ ਨੂੰ ਰਿਝਾ ਲਿਆ, ਖੁਸ਼ ਕਰ ਲਿਆ। ਕਹਿੰਦੇ ਗੋਬਿੰਦ ਮਨ ਮੋਇਆ ਜੀਓ, ਰੱਬ ਦਾ ਮਨ ਹੁਣ ਉਨ੍ਹਾਂ ਤੇ ਮੋਇਆ ਗਿਆ। ਉਸ ਅਵਸਥਾ ਵਿਚ ਜਾ ਕੇ ਇਸ ਦਸ਼ਾ ਵਿਚ ਕਹਿੰਦੇ ਨੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੂ ਹਰ ਫਿਰੈ ਕਹਿ ਤੂ ਕਬੀਰ ਕਬੀਰ ਗੋਬਿੰਦ ਮਨ ਮੋਇਆ ਜੀਓ। ਕਹਿਣ ਲੱਗੇ ਉਨ੍ਹਾਂ ਦੀ ਹਰ ਇਕ ਗੱਲ ਮੰਨਦਾ, ਸੰਤਨ ਕੈ ਪ੍ਰਸਾਦ ਅਗਾਦ ਕੰਠੇ ਲੱਗ ਸੋਹਿਆ ਜੀਓ। ਇਹ ਕੰਮ ਕਿਵੇਂ ਹੋਇਆ? ਵਾਹਿਗੁਰੂ ਦੇ ਪਿਆਰਿਆਂ ਦੀ ਕਿਰਪਾ ਦੇ ਨਾਲ ਉਨ੍ਹਾਂ ਨੇ ਦੱਸ ਦਿੱਤਾ ਤਰੀਕਾ, ਉਨ੍ਹਾਂ ਨੇ ਕਰ ਦਿੱਤੀ ਸਹਾਇਤਾ ਤੇ ਕਹਿੰਦੇ ਅਗਾਧ ਵਾਹਿਗੁਰੂ ਕੰਠੇ ਲੱਗ, ਉਹਦੇ ਕੰਠ ਨਾਲ ਜੀਵ ਲੱਗ ਗਿਆ, ਉਹਨੇ ਆਪਣੇ ਗਲੇ ਨਾਲ ਲਾ ਲਿਆ ਤੇ ਸੋਹਿਆ। ਉਸ ਬੰਦੇ ਦਾ ਜੀਵਨ, ਉਸ ਭਗਤ ਦਾ ਜੀਵਨ ਅਤ ਉੱਚਾ ਹੋ ਗਿਆ ਹੈ। ਹਰ ਕੰਠ ਲੱਗ ਸੋਹਿਆ ਦੁੱਖ ਸਭ ਜੋਹਿਆ ਭਗਤ ਲਖਣ ਕਰ ਵਸ ਭਏ। ਕੰਠ ਲੱਗਣ ਦੀ ਦੇਰ ਸੀ, ਕੀ ਹੋਇਆ? ਜੀਵਨ ਬੜਾ ਕੰਠ ਲੱਗ ਸੋਇਆ, ਅੰਦਰ ਸੋਹਣਾ ਹੋ ਗਿਆ, ਸੁਭਾਅ ਬੜਾ ਸੋਹਣਾ, ਅੰਦਰ ਫੁੱਲ ਖਿੜੇ ਨੇ, ਬਸੰਤ ਆ ਗਈ। ਤੇ ਕਹਿੰਦੇ ਦੁੱਖ ਸਭ ਜੋਹਿਆ, ਜੋਹਿਆ ਦਾ ਅਰਥ ਖਤਮ ਕਰ ਦਿੱਤਾ। ਜਿੰਨੇ ਅੰਦਰ ਅਵਗੁਣ ਸਨ, ਉਹਨਾਂ ਅਵਗੁਣਾਂ ਨੂੰ, ਮਾੜੀਆਂ ਬਿਰਤੀਆਂ ਨੂੰ, ਬੁਰਿਆਈਆਂ ਨੂੰ ਕਹਿੰਦੇ ਖਤਮ ਕਰ ਦਿੱਤਾ ਜਦੋਂ ਕੰਠ ਲੱਗੇ ਵਾਹਿਗੁਰੂ ਦੇ। ਕਹਿੰਦੇ ਭਗਤ ਲੱਖਣ, ਲੱਖਣ ਦਾ ਅਰਥ ਲੱਛਣ, ਜਿਵੇਂ ਬੁਖਾਰ ਦਾ ਲੱਛਣ ਹੈ, ਸਰੀਰ ਗਰਮ ਹੋ ਜਾਂਦਾ, ਵੱਖਰੇ ਵੱਖਰੇ ਰੋਗਾਂ ਦੇ ਵੱਖਰੇ ਵੱਖਰੇ ਲੱਛਣ ਨੇ, ਇਸ ਤਰ੍ਹਾਂ ਭਗਤਾਂ ਦੇ ਅੰਦਰ ਲੱਛਣ ਪੈਦਾ ਹੋ ਗਿਆ। ਲੱਛਣ ਪ੍ਰੇਮ ਅੰਦਰ ਆ ਗਿਆ, ਦਇਆ ਆ ਗਈ, ਭਗਤੀ ਆ ਗਈ, ਚੜ੍ਹਦੀ ਕਲਾ, ਬੇਪਰਵਾਹੀ, ਖੁਸ਼ੀ, ਇਹ ਸਾਰੇ ਲੱਛਣ ਜਿਹੜੇ ਨਾ, ਇਹ ਜਦੋਂ ਪੈਦਾ ਹੋਏ ਤੇ ਵਸ ਵਿਚ ਕਰ ਵਸ ਪਏ, ਵਾਹਿਗੁਰੂ ਜੀ ਵਸ ਵਿਚ ਆ ਗਏ। ਕਹਿੰਦੇ ਮਨ ਸਰਬ ਸੁਖ ਉੱਠੇ ਗੋਬਿੰਦ ਤੁਠੇ, ਜਨਮ ਮਰਨਾ ਸਭ ਮਿਟ ਗਏ। ਮਨ ਹੁਣ ਸਾਰੇ ਸੁਖਾਂ ਨਾਲ ਭਰਿਆ ਹੋਇਆ, ਗੋਬਿੰਦ ਜੀ ਮੀਂਹ ਬਣ ਕੇ ਉੱਠੇ ਨੇ, ਵਸਦੇ ਨੇ, ਤੇ ਜਨਮਾਂ ਮਰਨਾ ਦੇ ਜਿਹੜੇ ਕਈ ਸਭ ਦੁੱਖ ਸਨ, ਉਹ ਸਾਰੇ ਜਨਮ ਮਰਨ ਖਤਮ ਹੋ ਗਏ ਹਨ। ਸਖੀ ਮੰਗਲੋ ਗਾਇਆ ਇੱਛ ਪੁਜਾਇਆ ਬੌੜ ਨਾ ਮਾਇਆ ਹੋਇਆ। ਆ ਸਖੀਆਂ ਜਿਹੜੀਆਂ ਅੱਖਾਂ ਕੰਨ ਨੱਕ ਕਲਪਦੀਆਂ ਰਹਿੰਦੀਆਂ ਸਨ, ਸੰਸਾਰ ਨੂੰ ਮੰਗਦੀਆਂ ਰਹਿੰਦੀਆਂ ਸਨ, ਤ੍ਰਿਪਤ ਹੋ ਗਈਆਂ, ਇਹਨਾਂ ਦੀ ਇੱਛ ਪੁਜਾਇਆ, ਇੱਛਾ ਪੂਰੀ ਹੋ ਗਈ। ਤੇ ਜਦੋਂ ਇੱਛਾ ਪੂਰੀ ਹੋ ਗਈ ਤੇ ਇਹਨਾਂ ਨੇ ਖੁਸ਼ੀ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਪਰਤ ਕੇ ਇਹ ਜਿਹੜੀਆਂ ਗਿਆਨ ਇੰਦਰੀਆਂ ਨੇ ਸਖੀਆਂ, ਪਰਤ ਕੇ ਮਾਇਆ ਵੱਲ ਭੱਜੀਆਂ ਨਹੀਂ। ਕਰ ਗਹਿਲੀ ਨੇ ਨਾਨਕ ਪ੍ਰਭ ਪਿਆਰੇ, ਸੰਸਾਰ ਸਾਗਰ ਨਹੀਂ ਪੋਇਆ। ਹੱਥ ਫੜ ਕੇ ਬਾਹਰ ਕੱਢ ਲਿਆ ਪਿਆਰੇ ਵਾਹਿਗੁਰੂ ਨੇ, ਇਹ ਸੰਸਾਰ ਸਾਗਰ ਤੋਂ ਬਾਹਰ ਕੱਢ ਲਿਆ ਤੇ ਪਰਤ ਕੇ ਪੋਇਆ ਨਹੀਂ, ਟੱਚ ਨਹੀਂ ਕੀਤਾ, ਇਹਦੇ ਵਿੱਚੋਂ ਖਿੱਚ ਕੇ ਬਾਹਰ ਕੱਢ ਲਿਆ। ਡੱਖਣਾ ਸਾਈ ਨਾਮ ਅਮੋਲ, ਕੀ ਮਨ ਕੋਈ ਜਾਣ ਦੋ, ਜਿੰਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ। ਵੈ ਸਾਹਿਬ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਬੜਾ ਬੇਸ਼ਕੀਮਤ ਹੈ, ਅਮੋਲਕ ਹੈ, ਕੋਈ ਕੀਮਤ ਨਹੀਂ ਇਹਦੀ ਜਾਣ ਸਕਦਾ ਵੀ ਕਿੰਨੇ ਕੁ, ਕਿਸੇ ਸੰਸਾਰਕ ਮੁੱਲ ਨਾਲ ਨਹੀਂ ਇਹਨੂੰ ਖਰੀਦਿਆ ਜਾ ਸਕਦਾ। ਬਸ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ, ਗੁਰੂ ਦਾ ਹੁਕਮ ਮੰਨਿਆ, ਜਿਨ੍ਹਾਂ ਦੇ ਮਸਤਕ ਦੇ ਭਾਗ ਉੱਚੇ ਹੋਏ ਨੇ, ਉਹੀ ਇਸ ਨਾਮ ਦੇ ਰੰਗ ਨੂੰ ਮਾਣਦੇ ਨੇ। ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧੰਨ ਲਿਖੰਤੀ ਕੁਲ ਤਾਰਿਆ ਜੀਓ। ਭਾਗ ਕਿਵੇਂ ਬਣਦੇ ਨੇ? ਮੂੰਹ ਤੋਂ ਕਹਿ ਕਹਿ ਕੇ ਮੂੰਹ ਪਵਿੱਤਰ ਹੋ ਗਿਆ। ਕਹਿਤੇ ਪਵਿੱਤਰ ਉੱਤੇ ਕਿਹਾ ਵੀ ਜਿਨ੍ਹਾਂ ਭਾਗ ਮਥਾ ਹੈ, ਤੇ ਭਾਗ ਬਣਦੇ ਕਾਹਦੇ ਨੇ? ਮੂੰਹ ਤੋਂ ਕਹਿਣ ਨਾਲ, ਮੂੰਹ ਤੋਂ ਜਪਣ ਨਾਲ ਭਾਗ ਤਿਆਰ ਹੁੰਦੇ ਨੇ। ਸੁਣਤੇ ਸਭ ਧੰਨ, ਸੁਣਨ ਨਾਲ ਭਾਗ ਬਣਦੇ ਨੇ। ਲਿਖੰਤੀ ਜੇ ਕੋਈ ਲਿਖਦਾ ਹੱਥਾਂ ਨਾਲ ਉਹਦਾ ਨਾਮ, ਕੁਲ ਤਾਰਿਆ ਜੀਓ, ਉਹਦੀਆਂ ਕੁਲਾਂ ਤਰ ਗਈਆਂ। ਵੇਖੋ ਕਈ ਵਾਰੀ ਕੁਝ ਲੋਕ ਕਹਿ ਦਿੰਦੇ ਨੇ, ਇਹਦਾ ਕੀ ਫਾਇਦਾ ਜੀ ਕਥਾ ਕਰਨ ਦਾ, ਕੀਰਤਨ ਦਾ, ਸੁਣਨ ਦਾ, ਸੀਡੀਆਂ ਵੰਡਣ ਦਾ, ਲੋਕਾਂ ਨੂੰ ਸੁਣਾਉਣ ਦੇ ਉਪਰਾਲੇ ਕਰਨ ਦਾ। ਕਹਿੰਦੇ ਇਹ ਤੇ ਐਵੇਂ ਇਕ ਜਾਲ ਜਿਹਾ ਹੈ, ਇਹਦੇ ਨਾਲ ਕੀ ਨਿਬੜ। ਨਹੀਂ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਕਹਿਣ ਵਾਲੇ ਆਪ ਪਵਿੱਤਰ। ਬਾਣੀ ਪੜ੍ਹ ਕੇ ਵੇਖੋ, ਜਿੱਥੇ ਸੱਚੇ ਪਾਤਸ਼ਾਹ ਕਹਿੰਦੇ ਕਹਿਤ ਸੁਣਤ ਸਭੇ ਸੁਖ ਪਾਵੇ ਮਾਨਤ ਪਾਹੇ ਨਿਧਾਨਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਮੂੰਹ ਤੋਂ ਕਹਿ ਕੇ ਤੇ ਵੇਖ, ਉਹਦੀ ਵਡਿਆਈ, ਉਹਦੀ ਕਥਾ, ਉਹਦੀ ਵਿਚਾਰ, ਉਹਦੀ ਬਾਣੀ ਪੜ੍ਹ ਕੇ ਵੇਖ, ਉਹਦਾ ਨਿਤਨੇਮ ਕਰਕੇ ਵੇਖ, ਉਹਦਾ ਕੀਰਤਨ ਕਰਕੇ ਵੇਖ। ਇਹ ਤੇ ਹੋ ਗਿਆ ਕਹਿਤ। ਫਿਰ ਕਹਿੰਦੇ ਕਹਿਤ ਸੁਣਤ, ਸੁਣ ਕੇ ਵੇਖ ਉਹਦੀ ਵਿਚਾਰ ਨੂੰ, ਸਭੇ ਸੁਖ ਪਾਵੇ, ਸਾਰੇ ਸੁਖ ਤੈਨੂੰ ਮਿਲਣਗੇ। ਤੇ ਫਿਰ ਕਹਿੰਦੇ ਨੇ ਮਾਨਤ ਪਾਹੇ ਨਿਧਾਨਾ, ਜੇ ਉਹਨਾਂ ਗੱਲਾਂ ਨੂੰ ਮੰਨ ਲਏਗਾ ਤੇ ਨਾਮ ਦਾ ਤੇ ਮੁਕਤੀ ਦਾ ਖਜ਼ਾਨਾ ਮਿਲ ਜਾਏਗਾ। ਇਸ ਕਰਕੇ ਜਿਨ੍ਹਾਂ ਨੇ ਲਿਖਿਆ, ਜਿਨ੍ਹਾਂ ਨੇ ਵੰਡਿਆ, ਜਿਨ੍ਹਾਂ ਨੇ ਉਪਰਾਲਾ ਕੀਤਾ, ਉਹਨਾਂ ਦੀਆਂ ਕਈ ਕੁਲਾਂ ਤਰ ਗਈਆਂ। ਕਹਿੰਦੇ ਜਿਨ ਕਉ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਓ। ਜਿਨ੍ਹਾਂ ਨੂੰ ਸਾਧੂ ਸੰਗਤ ਦੀ ਪ੍ਰਾਪਤੀ ਹੋਈ ਏ ਤੇ ਨਾਮ ਦਾ ਰੰਗ ਚੜਿਆ, ਉਹਨਾਂ ਜਿਨ੍ਹਾਂ ਨੇ ਬ੍ਰਹਮ ਦੀ ਵਿਚਾਰ ਕੀਤੀ ਏ, ਇਹ ਬਖਸ਼ਾਂ ਹੋਈਆਂ ਨੇ ਉਹਨਾਂ ਤੇ। ਬ੍ਰਹਮ ਵਿਚਾਰਿਆ ਜਨਮ ਸਵਾਰਿਆ ਊਰਨ ਕਿਰਪਾ ਪ੍ਰਭ ਕਰੀ। ਉਹਨਾਂ ਤੇ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਏ, ਜਿਨ੍ਹਾਂ ਨੇ ਬ੍ਰਹਮ ਦੀ ਵਿਚਾਰ ਕੀਤੀ ਏ, ਆਪਣਾ ਜਨਮ ਸਵਾਰਿਆ ਹੈ। ਕਰ ਗਹਿਲੀ ਨੇ ਹਰ ਜਸੋਦੀ ਨੇ ਜੋ ਨਾ ਧਾਵੈ ਨੈ ਮਰੀ। ਉਹਨਾਂ ਦਾ ਹੱਥ ਫੜ ਕੇ ਵਾਹਿਗੁਰੂ ਨੇ ਇਨ੍ਹਾਂ ਦੁੱਖਾਂ ਦੇ ਸਮੁੰਦਰ ਵਿੱਚੋਂ ਬਾਹਰ ਕੱਢ ਲਿਆ, ਆਪਣੇ ਨਾਮ ਦੀ ਬਖਸ਼ਿਸ਼ ਕੀਤੀ ਤੇ ਪਰਤ ਕੇ ਜੂਨ ਵਿੱਚ ਜੂਨਾਂ ਵਿੱਚ ਨਹੀਂ ਪੈਂਦੇ ਤੇ ਨਾ ਉਹਨਾਂ ਦੀ ਮੌਤ ਆਉਂਦੀ ਹੈ। ਸਦ ਜੀਵਨ ਪੂਰੇ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤਾ ਹੈ। ਸਤਿਗੁਰੂ ਦਇਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ। ਇਹਦਾ ਵਿਸ਼ਰਾਮ ਥੋੜਾ ਜਿਹਾ ਸਮਝ ਲੈਣਾ ਜ਼ਰੂਰੀ ਹੈ। ਇਹਦੇ ਅਰਥ ਨੇ ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ। ਪੂਰੇ ਸਤਿਗੁਰੂ ਜਿਹੜਾ ਦਿਆਲੂ ਹੈ ਤੇ ਕਿਰਪਾਲੂ ਹੈ, ਉਹਨੂੰ ਭੇਟਣ ਦੇ ਨਾਲ ਹਰੇ, ਹਰੇ ਦਾ ਅਰਥ ਹੈ ਖੋਹ ਲੈ, ਖਤਮ ਕਰ ਦਿੱਤੇ, ਚੋਰੀ ਕਰ ਲੈ, ਖਤਮ ਕਰ ਦਿੱਤੇ। ਕੌਣ? ਕਹਿੰਦੇ ਕਾਮ ਕ੍ਰੋਧ ਲੋਭ ਮਾਰਿਆ। ਇੱਥੇ ਭੇਟਤ ਤੇ ਵੀ ਵਿਸ਼ਰਾਮ ਲੱਗਦਾ। ਸਤਿਗੁਰ ਦਇਆਲ ਕਿਰਪਾਲ ਭੇਟਤ, ਪੂਰੇ ਗੁਰੂ ਨੂੰ ਮਿਲਦਿਆਂ ਹੀ ਹਰੇ ਕਾਮ ਕ੍ਰੋਧ ਲੋਭ ਮਾਰਿਆ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਖੋਹ ਲੈ, ਇਹਨਾਂ ਨੂੰ ਮਾਰ ਦਿੱਤਾ ਹੈ। ਕਥਨ ਨਾ ਜਾਏ ਅਕਥ ਸੁਆਮੀ ਸਦਕੇ ਜਾਏ ਨਾਨਕ ਵਾਰਿਆ। ਉਹਦੀ ਕਥਨਾ, ਉਹਦੀ ਵਿਚਾਰ, ਉਹਦੀ ਵਡਿਆਈ ਕੌਣ ਕਰੇ? ਉਹ ਤੇ ਅਕਥ ਹੈ ਸੁਆਮੀ, ਮੈਂ ਉਹਦੇ ਤੋਂ ਸਦਾ ਸਦਕੇ ਜਾਣਾ। ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇਕ ਓਅੰਕਾਰ ਸਤਨਾਮ ਗੁਰ ਪ੍ਰਸਾਦ। ਸਾਹਿਬ ਸਤਿਗੁਰੂ ਗੁਰੂ ਰਾਮਦਾਸ ਜੀ ਸ੍ਰੀ ਰਾਗ ਵਿਚ ਇਹ ਬਾਣੀ ਉਚਾਰ ਰਹੇ ਨੇ, ਜਿਹਦਾ ਸਿਰਲੇਖ ਵਣਜਾਰਾ। ਵਣਜਾਰਾ ਦਾ ਅਰਥ ਹੈ ਵਪਾਰੀ ਹੈ। ਕਾਹਦਾ? ਕੱਚੇ ਸਮਾਨ ਦਾ। ਕਹਿੰਦੇ ਨੇ ਇਕ ਵਾਹਿਗੁਰੂ ਹੈ, ਉਹ ਇਕੋ ਹੀ ਹੈ ਜਿਹਦਾ ਨਾਮ ਸਦਾ ਕਾਇਮ ਰਹਿਣ ਵਾਲਾ ਤੇ ਗੁਰੂ ਦੀ ਕਿਰਪਾ ਨਾਲ ਉਹਦੇ ਵਿਚ ਸਮਾਈ ਦਾ ਹੈ। ਹਰ ਹਰ ਉਤਮ ਹਰ ਹਰ ਉੱਤਮ ਨਾਮ ਹੈ ਜਿਨ ਸਿਰੇ ਆ ਸਭ ਕੋਈ ਜੀਓ। ਸਾਹਿਬ ਕਹਿੰਦੇ ਨੇ ਨਾਮ ਇੱਕ ਐਸੀ ਸ਼ਕਤੀ ਹੈ ਜਿਹਨੇ ਸਾਰਾ ਸੰਸਾਰ ਸਿਰਜਿਆ ਹੈ, ਸਾਰਾ ਸੰਸਾਰ ਦੇ ਜੀਵ ਪੈਦਾ ਕੀਤੇ ਹਨ। ਹਰ ਜੀ ਸਭੇ ਪ੍ਰਤਪਾਲ ਦਾ ਘੱਟ ਘੱਟ ਰਮਈਆ ਸੋਈ। ਪਹਿਲਾਂ ਉਹਨੇ ਸਿਰਜਣਾ ਕੀਤੀ, ਫਿਰ ਕੋਲ ਵਿੱਚ ਆ ਕੇ ਬਹਿ ਗਿਆ ਤੇ ਸਾਰੇ ਜੀਵਾਂ ਨੂੰ ਪਾਲਦਾ ਹੈ, ਹਰ ਇੱਕ ਸਰੀਰ ਦੇ ਵਿੱਚ ਰਮਈਆ ਰਮਿਆ ਹੋਇਆ ਸਮਾਇਆ ਹੋਇਆ। ਸੋ ਹਰ ਸਦਾ ਧਿਆਈ ਹੈ ਇਸ ਬਿਨ ਅਵਰ ਨਾ ਕੋਈ। ਐਸੇ ਵਾਹਿਗੁਰੂ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ ਜਿਹਦੇ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ ਪਾਲਣਾ ਕਰਨ ਵਾਲਾ ਤੇ ਉਤਪਤੀ ਕਰਨ ਵਾਲਾ। ਜੋ ਮੋਹਿ ਮਾਇਆ ਚਿਤ ਲਾਏਂਦੇ ਸੇ ਛੋੜ ਚੱਲੇ ਦੁੱਖ ਰੋਏ। ਜਿਨ੍ਹਾਂ ਨੇ ਉਸ ਸਿਰਜਣ ਹਾਰ ਨੂੰ ਤੇ ਛੱਡ ਦਿੱਤਾ ਤੇ ਉਹਦੀ ਸਿਰਜੀ ਹੋਈ ਮਾਇਆ ਨੂੰ ਫੜ ਲਿਆ, ਬਸ ਉੱਥੇ ਉਨ੍ਹਾਂ ਨੇ ਗਲਤੀ ਕਰ ਲਈ। ਉੱਥੇ ਉਹ ਜਿਹੜੇ ਨੇ ਆਊਟ ਆਫ ਲਾਈਨ ਜ਼ਿੰਦਗੀ ਦੇ ਰਾਹ ਤੋਂ ਪਾਸੇ ਚਲੇ ਗਏ, ਉਹ ਦੁਨੀਆਂ ਤੋਂ ਜਿਹੜਾ ਉਹ ਨਿਯਮ ਸੀ ਨਾ ਧਰਮ ਦਾ ਉਹਦੇ ਤੋਂ ਬਾਹਰ ਚਲੇ ਗਏ, ਜਿਸ ਰਾਹ ਤੇ ਬਣਾਉਣ ਵਾਲਾ ਭੁੱਲ ਗਿਆ ਤੇ ਬਣਾਈ ਹੋਈ ਵਿੱਚ ਚੰਬੜ ਗਏ। ਜਿਹੜੇ ਮੋਹ ਮਾਇਆ ਵਿੱਚ ਚਿੱਤ ਲਾਉਂਦੇ ਨੇ ਉਨ੍ਹਾਂ ਨੂੰ ਰੋਣਾ ਪੈਂਦਾ ਤੇ ਛੱਡ ਕੇ ਜਾਣਾ ਪੈਂਦਾ ਹੈ। ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਉਸ ਵਾਹਿਗੁਰੂ ਦਾ ਨਾਮ ਧਿਆਇਆ ਹੈ ਜਪਿਆ ਹੈ ਅੰਤ ਵੇਲੇ ਉਨ੍ਹਾਂ ਦਾ ਸਖਾਈ ਸੰਗੀ ਬਣਦਾ ਹੈ। ਮੈਂ ਹਰ ਬਿਨ ਅਵਰ ਨ ਕੋਈ, ਮੇਰਾ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਸਹਾਰਾ ਨਹੀਂ। ਹਰ ਗੁਰ ਸਰਨਾਈ ਪਾਈਐ ਵਣ ਜਾ ਰਿਹਾ ਮਿੱਤਰਾ, ਵਡ ਭਾਗ ਪ੍ਰਾਪਤ ਹੋਏ ਰਹਾਉ। ਕਹਿੰਦੇ ਪਰ ਉਹ ਵਾਹਿਗੁਰੂ ਭਾਵੇਂ ਸਭ ਥਾਵਾਂ ਤੇ ਹੈ ਪਰ ਉਹ ਗੁਰੂ ਦੀ ਸ਼ਰਨ ਤੋਂ ਬਿਨਾਂ ਉਹਦੇ ਨਾਲ ਜੁੜਿਆ ਨਹੀਂ ਜਾ ਸਕਦਾ। ਹੇ ਬਣਜਾਰੇ ਵਪਾਰੀ ਮਿੱਤਰ, ਕਿਉਂਕਿ ਗੁਰੂ ਕੀ ਸੇਵਾ ਕਰਕੇ ਅੰਦਰ ਭਾਗਾਂ ਦਾ ਭਾਂਡਾ ਬਣਦਾ ਹੈ ਤੇ ਭਾਗਾਂ ਦੇ ਭਾਂਡੇ ਦੇ ਨਾਲ ਉਹਦੇ ਨਾਲ ਸੰਬੰਧ ਜੁੜਦਾ ਹੈ। ਸੱਚੇ ਪਾਤਸ਼ਾਹ ਜੀ ਇਹ ਬਚਨ ਕਹਿ ਰਹੇ ਨੇ ਰਹਾਉ। ਕਹਿੰਦੇ ਸੰਤ ਜਨਾ ਬਿਨ ਭਾਈਆਂ ਹਰ ਕਿਨੈ ਨ ਪਾਇਆ ਨਾਉ। ਜਿਹੜੇ ਸੰਤ ਜਨ ਨੇ ਨਾ, ਇੱਥੇ ਹੁਣ ਧਿਆਨ ਦੇਣਾ, ਜਿਹੜੇ ਸੰਤ ਜਨ ਨੇ ਉਨ੍ਹਾਂ ਨੂੰ ਭਰਾ ਕਿਹਾ ਇੱਥੇ ਤੇ ਨਾਲੇ ਇੱਥੇ ਬਚਨ ਕੀਤੇ ਕਹਿੰਦੇ ਉਨ੍ਹਾਂ ਤੋਂ ਬਿਨਾਂ ਕਿਸੇ ਨੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ। ਹਾਲਾਂਕਿ ਨਾਮ ਦਾ ਦਾਤਾ ਗੁਰੂ ਏ, ਗੁਰੂ ਗ੍ਰੰਥ ਸਾਹਿਬ ਜੀ ਨਾਮ ਦੇ ਦਾਤੇ ਨੇ, ਪੰਜ ਪਿਆਰਿਆਂ ਨੇ ਸਿੱਖ ਨੂੰ ਨਾਮ ਦ੍ਰਿੜ ਕਰਾਉਣਾ ਹੈ, ਪਰ ਇੱਥੇ ਇੱਕ ਕਨਸੈਪਟ ਜਿਹੜਾ ਅਸੀਂ ਛੱਡ ਦਿੱਤਾ ਗੁਰਮੁਖ ਦਾ, ਉਹ ਇੱਥੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ। ਕਹਿੰਦੇ ਜਿੰਨਾ ਚਿਰ ਜੁੜਿਆ ਹੋਇਆਂ ਦੀ ਸੰਗਤ ਨਹੀਂ ਨਾ ਕਰਦਾ ਉਨਾ ਚਿਰ ਪਿਆਰਿਆ ਤੈਨੂੰ ਨਾਮ ਅੰਦਰ ਜਪੀ ਜਾਏਗਾ ਪਰ ਨਾਮ ਵਿੱਚ ਵਿਕਾਸ ਨਹੀਂ ਹੋਣਾ। ਇਹ ਇੱਥੇ ਗੁਰੂ ਸਾਹਿਬ ਨੇ ਜ਼ਰੂਰੀ ਕੀਤਾ। ਸੰਤ ਜਨਾ ਬਿਨ ਭਾਈਆਂ ਹਰ ਕਿਨਾ ਨਾ ਪਾਇਆ ਨਾਉ। ਕਹਿੰਦੇ ਬਿਨਾਂ ਸੰਗਤ ਤੋਂ ਲੋਕ ਕੀ ਕਰਦੇ ਨੇ। ਵਿੱਚ ਹਉ ਮੈਂ ਕਰਮ ਕਮਾਵਦੇ ਜਉ ਬੇਸੁਵਾ ਭੂਤ ਨਿਨਾਉ। ਕਹਿੰਦੇ ਨੇ ਉਹ ਜਿਹੜੇ ਕਰਮ ਧਰਮ ਦੇ ਵੀ ਕਰਦੇ ਨੇ, ਹਉਮੈ ਬਸ ਕਰਦੇ, ਕਹਿੰਦੇ ਮੈਂ ਆਪ ਕਰ ਸਕਦਾ ਛਾਤੀ ਠੋਕ ਕੇ, ਮੈਂ ਕਰਨਾ ਕਿਉਂ, ਝੁਕਿਆ ਨਹੀਂ, ਨਿਮਰਤਾ ਨਹੀਂ ਆਈ। ਪਰ ਉਹਨਾਂ ਦੇ ਵਾਸਤੇ ਉਹਨਾਂ ਦੇ ਕਰਮ ਕਿਵੇਂ ਦੇ ਨੇ? ਗੁਰੂ ਸਾਹਿਬ ਕਹਿੰਦੇ ਜਿਉਂ ਵੇਸਵਾ ਪੁੱਤ, ਜਿਵੇਂ ਵੇਸਵਾ ਦਾ ਪੁੱਤਰ ਹੁੰਦਾ ਨਿਨਾਉ। ਨਿਨਾਉ ਦਾ ਅਰਥ ਜਿਹਦਾ ਨਾਂ ਕੋਈ ਨਹੀਂ ਰੱਖਿਆ ਜਾਂਦਾ ਵੀ ਇਹ ਕਿਹਦਾ ਪੁੱਤਰ ਏ, ਕੀ ਪਤਾ ਕਿਸ ਦਾ। ਉਨ੍ਹਾਂ ਦੇ ਕਰਮ ਇਸ ਤਰ੍ਹਾਂ ਦੇ ਨੇ ਜਿਵੇਂ ਵੇਸਵਾ ਦੇ ਪੁੱਤਾਂ ਵਰਗੇ ਹਨ। ਕਹਿੰਦੇ ਪਿਤਾ ਜਾਤ ਨਾ ਹੋਈ ਐ ਗੁਰ ਤੁਠਾ ਕਰੇ ਪਸਾਉ। ਉਨ੍ਹਾਂ ਦੇ ਪਿਤਾ ਦੀ ਜਾਤ ਦਾ ਕੋਈ ਪਤਾ ਨਹੀਂ ਲੱਗਦਾ। ਇਸ ਤਰ੍ਹਾਂ ਬਿਨਾਂ ਸੰਗਤ ਤੋਂ ਜਿਹੜੇ ਅਸੀਂ ਕਰਮ ਕਰਨੇ ਆ, ਭਾਵੇਂ ਉਹ ਮਾਇਆ ਵਿਚ ਨੇ ਭਾਵੇਂ ਉਹ ਧਰਮ ਵਿਚ ਨੇ, ਉਨ੍ਹਾਂ ਚਿਰ ਪ੍ਰਾਪਤੀ ਨਹੀਂ ਹੁੰਦੀ। ਤੇ ਜਿਹਨੂੰ ਗੁਰੂ ਤੁਰਠ ਕੇ ਗੁਰੂ ਕੇ ਪਿਆਰਿਆਂ ਦੀ ਸੰਗਤ ਬਖਸ਼ ਦਿੰਦਾ ਉਹ ਕਰੇ ਪਸਾਉ ਬਖਸ਼ਿਸ਼ ਕਰਦਾ। ਵਡ ਭਾਗੀ ਗੁਰ ਪਾਇਆ ਹਰ ਅਹਿਨਿਸ ਲੰਗਾ ਭਾਉ। ਵੱਡੇ ਭਾਗਾਂ ਨਾਲ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਹੋਈ। ਇਹ ਦਿਨ ਰਾਤ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਬਣੀ ਹੈ। ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ। ਕਹਿੰਦੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਨਾਨਕ ਨੇ ਬ੍ਰਹਮ ਨੂੰ ਪਛਾਣ ਲਿਆ ਹੈ। ਕਹਿਣ ਲੱਗੇ ਉਸ ਜੀਵ ਨੇ ਬ੍ਰਹਮ ਨੂੰ ਪਛਾਣ ਲਿਆ, ਆਪਣੇ ਵਿੱਚੋਂ ਵੇਖ ਲਿਆ, ਹੁਣ ਹਰੀ ਦੀ ਕੀਰਤੀ ਤੇ ਕਰਮ ਵੀ ਨਾਮ ਨਾਲ ਭਰੇ ਹੋਏ ਕਮਾਈ ਵਾਲੇ ਨੇ। ਕਹਿੰਦੇ ਮਨ ਹਰ ਹਰ ਲੱਗਾ ਚਾਉ, ਐਸੇ ਗੁਰਮੁਖਾਂ ਦੇ ਅੰਦਰ ਫਿਰ ਜਿਹੜੀ ਭਗਤੀ ਏ ਚਾਹ ਬਣ ਜਾਂਦੀ ਏ। ਮਨ ਦੇ ਵਿੱਚ ਨਾਮ ਜਪਣਾ ਇੱਕ ਚਾਹ ਬਣ ਗਿਆ, ਇੱਕ ਬਖਸ਼ਿਸ਼ ਬਣ ਗਈ। ਗੁਰ ਪੂਰਾ ਨਾਮ ਦ੍ਰਿੜਾਇਆ, ਹਰ ਮਿਲਿਆ ਹਰ ਪ੍ਰਭ ਨਾਉ, ਪੂਰੇ ਗੁਰੂ ਨੇ ਨਾਮ ਦ੍ਰਿੜ ਕਰਾ ਦਿੱਤਾ, ਅੰਦਰ ਪੱਕਾ ਕਰਕੇ ਫੜ ਲਿਆ ਧਿਆਨ ਵਿੱਚ, ਔਰ ਵਾਹਿਗੁਰੂ ਦਾ ਨਾਮ ਅੰਦਰ ਟਿਕ ਗਿਆ। ਰਹਾਓ ਜਬ ਲਗ ਜੂਬਨ ਸਾਸ ਹੈ ਤਬ ਲਗ ਨਾਮ ਧਿਆਏ। ਫਿਰ ਪੁੱਛਿਆ ਇਹ ਨਾਮ ਕਿੰਨਾ ਕੁ ਚਿਰ ਧਿਆਈਏ? ਕਹਿੰਦੇ ਜਿੰਨਾ ਚਿਰ ਸਵਾਸ ਚੱਲਦੇ ਨੇ, ਕਿਉਂ ਆਪਣਾ ਟਾਈਮ ਖਰਾਬ ਕਰੀਏ? ਸਰੀਰ ਵੀ ਕੋਲ ਹੈ, ਆਵਾਜ਼ ਵੀ ਕੋਲ ਹੈ, ਸਾਰਾ ਕੁਝ ਹੈ, ਕਿਉਂ ਨਾ ਇਹਦੇ ਨਾਲ ਨਾਮ ਜਪਿਆ ਜਾਏ? ਇਸ ਕਰਕੇ ਸਾਹਿਬ ਜੀ ਕਹਿੰਦੇ ਚੱਲਦਿਆਂ ਨਾਲ ਹਰ ਚੱਲ ਸੀ ਹਰ ਅੰਤੇ ਲੈ ਛਡਾਏ। ਇਹ ਨਾਮ ਐਸੀ ਬਰਕਤ ਵਾਲਾ ਹੈ, ਜਿੱਥੇ ਵੀ ਜਾਵਾਂਗੇ, ਬਾਕੀ ਚੀਜ਼ਾਂ ਇੱਥੇ ਰਹਿ ਸਕਦੀਆਂ ਨੇ, ਘਰ ਇੱਥੇ ਰਹਿ ਸਕਦਾ, ਸਾਰਾ ਕੁਝ ਇੱਥੇ ਰਹਿ ਜਾਣਾ ਹੈ, ਨਾਮ ਨੇ ਨਾਲ ਹੀ ਚੱਲਣਾ। ਹਉ ਬਲਿਹਾਰੀ ਤਿੰਨ ਕਹੋ ਜਿਨ ਹਰ ਮਨ ਉਠਾਇਆ ਏ। ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਤੋਂ ਸਦਾ ਬਲਿਹਾਰ ਹਾਂ ਜਿਨ੍ਹਾਂ ਦੇ ਮਨ ਵਿਚ ਵਾਹਿਗੁਰੂ ਆਪ ਵਸਿਆ, ਆ ਕੇ ਟਿਕ ਗਿਆ ਹੈ। ਜਿਨੀ ਹਰ ਹਰ ਨਾਮ ਨ ਚੇਤਿਓ ਸੇ ਅੰਤ ਗਏ ਪਛਤਾਏ। ਜਿਨ੍ਹਾਂ ਨੇ ਉਸ ਵਾਹਿਗੁਰੂ ਦਾ ਨਾਮ ਚੇਤੇ ਨਹੀਂ ਕੀਤਾ, ਅੰਤ ਨੂੰ ਉਹਨਾਂ ਨੂੰ ਪਛਤਾਉਣਾ ਪਿਆ। ਧੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ। ਕਿਰਪਾ ਕਰਕੇ ਜਿਨ੍ਹਾਂ ਦੇ ਮਸਤਕ ਤੇ ਧੁਰੋਂ ਗੁਰੂ ਦੇ ਘਰੋਂ ਇਹ ਹੁਕਮ ਹੋ ਜਾਂਦਾ ਤੇ ਮੱਥੇ ਤੇ ਲਿਖਿਆ ਜਾਂਦਾ, ਉਹ ਕਹਿੰਦੇ ਫਿਰ ਨਾਮ ਨੂੰ ਧਿਆਉਂਦੇ ਨੇ। ਮਨ ਹਰ ਹਰ ਪ੍ਰੀਤ ਲਗਾਏ ਵੰਡ ਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲੰਘਾਏ। ਇਸ ਤਰ੍ਹਾਂ ਜਿੱਦਣ ਮਨ ਦੇ ਵਿਚ ਨਾਮ ਦੀ ਲਗਾਤਾਰ ਪ੍ਰੀਤ ਤਵਜੋ ਧਿਆਨ ਖਿੱਚ ਬਣ ਜਾਏ, ਉਸ ਵੇਲੇ ਵੱਡੇ ਭਾਗਾਂ ਦੇ ਨਾਲ ਗੁਰੂ ਨਾਲ ਮਨ ਜੁੜਦਾ ਤੇ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ ਸੁਰਤ ਵਿਕਾਰਾਂ ਤੋਂ ਪਾਰ ਲੰਘ ਜਾਂਦੀ ਏ। ਰਹਾਓ ਹਰ ਆਪੇ ਦੇਵੈ ਲੈ। ਇਹ ਸ੍ਰਿਸ਼ਟੀ ਕੀ ਏ, ਸੰਸਾਰ ਕੀ ਹੈ, ਇਹ ਸੰਸਾਰ ਕਿਵੇਂ ਬਣਿਆ? ਉਹਨੇ ਆਪ ਇਹ ਸਾਰਾ ਕੁਝ ਪੈਦਾ ਕੀਤਾ, ਆਪ ਹੀ ਸਾਰਿਆਂ ਨੂੰ ਦਿੰਦਾ, ਆਪ ਹੀ ਸਾਰਿਆਂ ਤੋਂ ਲੈਂਦਾ ਹੈ, ਇਸ ਤਰ੍ਹਾਂ ਦੀ ਸ੍ਰਿਸ਼ਟੀ ਬਣਾਈ ਏ। ਹਰ ਆਪੇ ਭਰਮ ਭੁਲਾਏਂਦਾ ਹਰ ਆਪੇ ਹੀ ਮਤ ਦੇ। ਵਿਚ ਵਿਚ ਸ਼ਬਦ ਇਸ ਤਰ੍ਹਾਂ ਦੇ ਆਉਣਗੇ ਵੀ ਭਰਮ ਵਿਚ ਵੀ ਉਹ ਆਪ ਹੀ ਪਾ ਦਿੰਦਾ। ਇੱਥੇ ਫਿਰ ਇੱਕ ਸ਼ੰਕਾ ਉੱਠਦਾ, ਫਿਰ ਠੀਕ ਏ ਆਪਾਂ ਭਰਮ ਵਿਚ ਪਾਇਆ ਤੇ ਉਹਨੇ ਪਾਇਆ ਹੋਣਾ? ਨਹੀਂ, ਇਹ ਜਿਹੜੇ ਕੁਝ ਸ਼ਬਦ ਨੇ ਨਾ ਤਾਂ ਸਮਝ ਆਉਣਗੇ, ਸ਼ਬਦ ਕਿਹੜੇ ਦਰਜੇ ਤੇ ਜਾ ਕੇ ਉਚਾਰਿਆ, ਸ਼ਬਦ ਕਿਹੜੀ ਕਲਾਸ ਵਿਚ ਜਾ ਕੇ ਉਚਾਰਿਆ ਗਿਆ, ਕਿਸ ਵਿਦਿਆਰਥੀ ਦਾ ਸਬਜੈਕਟ ਹੈ ਸ਼ਬਦ। ਜੇ ਤੇ ਅਸੀਂ ਅਜੇ ਪਾਪਾਂ ਨਾਲ ਭਰੇ ਹਾਂ, ਵਿਕਾਰਾਂ ਨਾਲ ਭਰੇ ਹਾਂ, ਇਹ ਸਾਡਾ ਸ਼ਬਦ ਨਹੀਂ। ਫਿਰ ਉੱਥੇ ਆਵੇਗਾ, ਨਹੀਂ ਤੂੰ ਪਾਪਾਂ ਵਿਚ ਨਹੀਂ ਪੈਣਾ, ਤੂੰ ਅਰਦਾਸ ਕਰ ਗੁਰੂ ਅੱਗੇ, ਮੈਨੂੰ ਪਾਪਾਂ ਵਿਚੋਂ ਕੱਢ, ਝੂਠ ਵਿਚੋਂ ਕੱਢ, ਫਰੇਬ ਵਿਚੋਂ ਕੱਢ ਲੈ, ਮੈਨੂੰ ਭਰਮ ਵਿਚੋਂ ਮੇਰੇ ਭਰਮ ਦੇ ਪਰਦੇ ਤੋੜ ਦੇ, ਮੈਂ ਭੁੱਲ ਜਾਂਦਾ, ਮੇਰੇ ਅੰਦਰ ਨਾਮ ਟਿਕਾ ਦੇ। ਉਹ ਸਾਡਾ ਸ਼ਬਦ ਉਹ ਹੈ, ਪਰ ਜਦੋਂ ਅੰਦਰ ਹੋ ਗਿਆ ਸ਼ੁੱਧ ਤੇ ਬ੍ਰਹਮ ਦ੍ਰਿਸ਼ਟੀ ਆ ਗਈ, ਇਹ ਬ੍ਰਹਮ ਦੀ ਕਲਾਸ ਵਿਚ ਜਾ ਕੇ ਉਚਾਰਿਆ। ਜਿੱਥੇ ਜਿਵੇਂ ਦੇ ਲੋਕ ਦਿਸਦੇ ਨੇ ਉਹ ਠੀਕ ਹੀ ਦਿਸਦੇ ਨੇ, ਉੱਥੇ ਜਾ ਕੇ ਇੰਝ ਲੱਗਦਾ ਜੇ ਕੋਈ ਚੰਗਾ ਕਰ ਰਿਹਾ ਉਹ ਵੀ ਤੂੰ ਹੀ ਕਰਾ ਰਿਹਾ, ਜੇ ਕੋਈ ਮਾੜਾ ਕਰਾ ਰਿਹਾ ਉਹ ਵੀ ਤੂੰ ਹੀ, ਕਿਉਂਕਿ ਉੱਥੇ ਜੋਤ ਪ੍ਰਗਟ ਹੋ ਜਾਂਦੀ ਹੈ ਸਾਰਿਆਂ ਦੇ ਵਿਚੋਂ। ਉੱਥੇ ਮਨੁੱਖ ਨਹੀਂ ਦਿਸਦਾ, ਨਾ ਉੱਥੇ ਉਹਦਾ ਕਰਮ ਦਿਸਦਾ, ਉਹ ਸਿਰਫ ਨੂਰ ਦਿਸਦਾ, ਇੱਕੋ ਹੀ ਨਜ਼ਰ ਆਉਂਦਾ। ਇਹ ਸ਼ਬਦ ਉੱਥੋਂ ਉਚਾਰੇ ਨੇ, ਇਸ ਕਰਕੇ ਇਸ ਭਰਮ ਵਿਚ ਨਾ ਪੈਣਾ ਬਈ ਇਹ ਆਪਾਂ ਭਰਮ ਵਿਚ ਪੈਣਾ ਹੀ ਪੈਣਾ ਜਦੋਂ ਉਹ ਹੀ ਪਾਉਂਦਾ। ਨਹੀਂ, ਕਹਿਣ ਲੱਗੇ ਫਿਰ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ, ਆਪਾਂ ਦੂਜੀ ਅਗਲੀ ਅੱਧੀ ਪੰਕਤੀ ਨਾਲ ਜੁੜ ਜਾਈਏ, ਪਿਛਲੀ ਨਾਲ ਜ਼ਰੂਰ ਜੁੜਨਾ, ਅਰਦਾਸ ਕਰੀਏ ਮਹਾਰਾਜ ਪਿਛਲੀ ਪੰਕਤੀ ਨਾ ਸਾਨੂੰ ਤੁਸੀਂ ਅਗਲੀ ਹਰ ਆਪੇ ਭਰਮ ਭੁਲਾਏ ਦਾ, ਇਹ ਨਾ ਕਰਿਆ ਜੇ ਭਰਮ ਵਿਚ ਨਾ ਪਾਇਆ ਜੀ। ਹਰ ਆਪੇ ਹੀ ਮਤ ਦੇ, ਤੁਸੀਂ ਸਾਨੂੰ ਅਗਲੀ ਪੰਕਤੀ ਵਾਲੀ ਮਤ ਦੇ ਦਿਓ, ਸਾਨੂੰ ਅਕਲ ਦੇ ਦਿਓ, ਆਪ ਸਿਰ ਤੇ ਹੱਥ ਰੱਖੋ, ਇਹ ਮਤ ਦੀ ਮੰਗ ਕਰੇ। ਕਹਿੰਦੇ ਗੁਰਮੁਖਾਂ ਮਨ ਪ੍ਰਗਾਸ ਹੈ ਸੇ ਮਿਰਲੇ ਕੇ। ਗੁਰਮੁਖਾਂ ਨੂੰ ਪਤਾ ਹੈ ਇਹ ਸਾਰਾ ਸਿਸਟਮ ਕੀ ਚੱਲ ਰਿਹਾ, ਉਨ੍ਹਾਂ ਦੇ ਮਨ ਵਿਚ ਗਿਆਨ ਨੇ, ਪ੍ਰਕਾਸ਼ ਬਹੁਤ ਵਿਰਲੇ ਨੇ, ਕਈਆਂ ਵਿਚੋਂ ਬਹੁਤਿਆਂ ਵਿਚੋਂ ਥੋੜੇ ਨੇ। ਹਉ ਬਲਿਹਾਰੀ ਤਿੰਨ ਕੋ ਜਿਨ ਹਰ ਪਾਇਆ ਗੁਰੂ ਮਤੇ। ਮੈਂ ਉਨ੍ਹਾਂ ਤੋਂ ਸਦਾ ਬਲਿਹਾਰ ਹਾਂ ਜਿਨ੍ਹਾਂ ਨੇ ਗੁਰੂ ਦੀ ਮਤ ਦੁਆਰਾ ਪਰਮਾਤਮਾ ਤੱਕ ਜਾਣ ਦੀ ਦਾ ਰਸਤਾ ਚੁਣ ਲਿਆ। ਜਨ ਨਾਨਕ ਕਮਲ ਪਰਗਾਸਿਆ ਮਨ ਹਰ ਹਰ ਉਠੜਾ ਹੈ। ਨਾਨਕ ਨੇ ਉਸ ਗੁਰੂ ਦਾ ਹੁਕਮ ਮੰਨਿਆ, ਗੁਰੂ ਦੇ ਹੁਕਮ ਦੀ ਕਮਾਈ ਕੀਤੀ ਏ, ਤੇ ਜੀਵਨ ਕਮਲ ਦੇ ਫੁੱਲ ਵਾਂਗੂ ਖਿੜ ਪਿਆ, ਖੇੜਾ ਆ ਗਿਆ, ਵਿਕਾਸ ਆ ਗਿਆ, ਅੰਦਰ ਕਮਲ ਪ੍ਰਗਾਸ ਹੋ ਗਿਆ ਤੇ ਵਾਹਿਗੁਰੂ ਅੰਦਰ ਉੱਠ ਪਿਆ, ਵਸਿਆ ਹੈ ਬਾਰਿਸ਼ ਬਣ ਕੇ। ਮਨ ਹਰ ਹਰ ਜਪਨ ਕਰੇ, ਹੁਣ ਮਨ ਦਾ ਅੰਦਰੋਂ ਸਹਿ ਸਵਾਏ ਇਧਰ ਨੂੰ ਲਗਾ ਰਹਿੰਦਾ ਕਿ ਨਾਮ ਜਪੀਏ, ਬਾਣੀ ਪੜੀਏ, ਨਿਤਨੇਮ ਕਰਦੇ ਰਹੀਏ। ਹਰ ਗੁਰ ਸਰਨਾਈ ਭਜ ਪਉ ਜਿੰਦੂ ਸਭ ਕਿਲ ਵੇਖ ਦੁਖ ਪਰ ਹਰੇ। ਇਸ ਕਰਕੇ ਹੇ ਮੇਰੀ ਜਿੰਦੇ, ਤੂੰ ਵੀ ਇਸ ਤਰ੍ਹਾਂ ਕਰ ਜਿਵੇਂ ਉਨ੍ਹਾਂ ਦੇ ਜੀਵਨ ਵਿਚ ਪ੍ਰਕਾਸ਼ ਹੋਇਆ, ਕਮਲ ਖਿੜਿਆ, ਤੂੰ ਵੀ ਪੂਰੇ ਗੁਰੂ ਵਾਹਿਗੁਰੂ ਦੀ ਸ਼ਰਨ ਵਿਚ ਭਜ ਪਉ, ਜਾ ਕੇ ਡਿੱਗ ਪਉ ਦੇ ਚਰਨਾਂ ਤੇ। ਹੇ ਮੇਰੀ ਜਿੰਦ, ਜਿਹਦੇ ਨਾਲ ਸਾਰੇ ਦੁੱਖ ਤੇ ਪਾਪ ਪੁਰਾਣੇ ਕੀਤੇ ਹੋਏ ਕਿਲ ਵਿਖ ਪਰ ਹਰੇ ਦੂਰ ਹੋ ਜਾਂਦੇ ਨੇ। ਰਹਾਓ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਭਤ। ਜਿਹੜਾ ਰਮਈਆ ਵਾਹਿਗੁਰੂ ਹਰ ਇਕ ਸਰੀਰ ਵਿਚ ਤੇ ਹਰ ਇਕ ਥਾਂ ਵਿਚ ਵਸਿਆ ਹੋਇਆ, ਉਹਨੂੰ ਪ੍ਰਾਪਤ ਕਿਵੇਂ ਕਰੀਏ ਤੇ ਉਹ ਜੁਗਤ ਕਿਹੜੀ ਹੈ, ਭਤ ਕਿਹੜੀ ਤਰ੍ਹਾਂ ਦੇ ਨਾਲ ਕਿਵੇਂ ਪ੍ਰਾਪਤ ਕਰੀਏ ਜੀ। ਗੁਰਪੂਰਾ ਸਤਿਗੁਰ ਭੇਟੀ ਹੈ ਹਰ ਆਏ ਵਸੈ ਮਨ ਚਿੱਤ। ਇੱਕੋ ਹੀ ਜੁਗਤ ਹੈ, ਪੂਰੇ ਗੁਰੂ ਨਾਲ ਜੁੜ ਜਾਓ, ਗੁਰੂ ਨੇ ਰੱਬ ਤੱਕ ਲੈ ਜਾਣਾ। ਬਾਣੀ ਨਾਲ ਜੁੜ ਜਾਓ, ਬਾਣੀ ਨੇ ਆਪੇ ਤੁਹਾਨੂੰ ਵਾਹਿਗੁਰੂ ਨਾਲ ਜੋੜ ਦੇਣਾ। ਇਸ ਤਰ੍ਹਾਂ ਮਨ ਚਿੱਤ ਵਿਚ ਉਹ ਆ ਵਸਦਾ, ਮੈਂ ਧਰ ਨਾਮ ਆਧਾਰ ਹੈ ਹਰ ਨਾਮ ਤੇ ਗਤ ਮਤ। ਸੱਚੇ ਪਾਤਸ਼ਾਹ ਕਹਿੰਦੇ ਮੇਰਾ ਤੇ ਆਸਰਾ ਆਧਾਰ ਇੱਕੋ ਨਾਮ ਹੈ, ਉਹਦੀ ਹੀ ਟੇਕ ਹੈ ਤੇ ਉਸ ਨਾਮ ਦੇ ਵਿਚੋਂ ਮੈਨੂੰ ਇਹ ਗਤ ਉੱਚੀ ਅਵਸਥਾ ਤੇ ਗੁਰੂ ਕੀ ਮਤ ਪ੍ਰਾਪਤ ਹੋਈ ਹੈ। ਮੈਂ ਹਰ ਹਰ ਨਾਮ ਵਿਸਾਹੂ ਹੈ ਹਰ ਨਾਮੇ ਹੀ ਜਤ ਪਤ। ਨਾਮ ਦੇ ਨਾਲ ਕੀ ਨਹੀਂ ਹੋ ਸਕਦਾ, ਕਹਿੰਦੇ ਨਾਮ ਨਾਲ ਮੈਨੂੰ ਤੇ ਨਾਮ ਤੇ ਵਿਸਾਹ ਭਰੋਸਾ ਹੈ ਤੇ ਨਾਮ ਹੀ ਮੇਰਾ ਜਤ ਸੰਜਮ ਹੈ ਤੇ ਨਾਮ ਹੀ ਮੇਰੀ ਪਤ ਹੈ। ਸਾਰੀਆਂ ਜਾਤਾਂ ਤੇ ਉੱਚੀ ਜਾਤ ਵੀ ਮੇਰੀ ਨਾਮ ਹੀ ਹੈ। ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ। ਇਸ ਕਰਕੇ ਜਦੋਂ ਉਸ ਨਾਮ ਦੀ ਕਮਾਈ ਕੀਤੀ ਤੇ ਮਨ ਨੂੰ ਉਹਦਾ ਰੰਗ ਚੜ ਗਿਆ, ਮਨ ਰੰਗਿਆ ਗਿਆ, ਰੰਗ ਰਤੜਾ ਹੋ ਗਿਆ ਤੇ ਰੰਗ ਰਤ ਉਹਦੇ ਪਿਆਰ ਵਿਚ ਭਿੱਜ ਚੁੱਕਾ ਹੈ। ਹਰ ਧਿਆਵ ਹਰ ਪ੍ਰਭ ਸਤ। ਇਸ ਕਰਕੇ ਹੇ ਗੁਰਸਿੱਖੋ, ਉਸ ਵਾਹਿਗੁਰੂ ਨੂੰ ਧਿਆਓ ਜਿਹੜਾ ਪ੍ਰਭੂ ਸਦਾ ਹੀ ਸਤ ਕਾਇਮ ਰਹਿਣ ਵਾਲਾ ਹੈ। ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ। ਗੁਰੂ ਕੇ ਬਚਨਾਂ ਦੇ ਰਾਹੀਂ ਉਸ ਪ੍ਰਭੂ ਨੂੰ ਜਾਣ ਲਿਆ ਹੈ ਔਰ ਫਿਰ ਪਤਾ ਲੱਗਾ ਇਹ ਸਾਰੀ ਉਤਪਤੀ ਸਾਰੀਆਂ ਬਰਕਤਾਂ ਉਸ ਵਾਹਿਗੁਰੂ ਦੇ ਨਾਮ ਵਿਚ ਨੇ। ਰਹਾਓ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰਪਾਸ। ਜਿਨ੍ਹਾਂ ਨੇ ਪਹਿਲਾਂ ਕਿਤੇ ਯਤਨ ਕੀਤਾ ਗੁਰੂ ਕੇ ਪਿਆਰਿਆਂ ਦੀ ਸੰਗਤ ਕਰਦੇ ਰਹੇ, ਪੂਰਬਲਾ ਭਾਗ ਬਣਿਆ, ਉਥੋਂ ਲਿਖਿਆ ਗਿਆ, ਉਸ ਲਿਖੇ ਦੇ ਮੁਤਾਬਕ ਗੁਰੂ ਨਾਲ ਬਣ ਆ ਗਈ, ਬਾਣੀ ਵਿਚ ਚਿੱਤ ਲੱਗਾ ਹੈ। ਸੇਵਕ ਭਾਏ ਬਣ ਜਾ ਰਿਹਾ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ। ਹੇ ਬਣਜਾਰੇ, ਹੇ ਮੇਰੇ ਮਨ, ਤੂੰ ਭਾਵਨਾ ਵਿਚ ਰਿਹਾ ਕਰ ਤੇ ਸੇਵਕ ਬਣ ਕੇ ਰਿਹਾ ਕਰ। ਇਸ ਤਰ੍ਹਾਂ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਂਦਾ, ਅੰਦਰ ਨਾਮ ਪ੍ਰਗਟ ਹੋ ਜਾਂਦਾ। ਧਨ ਧਨ ਵਣਜ ਵਪਾਰੀਆ ਜਿਨ ਵੱਖਰ ਲੱਦਿਆੜਾ ਹਰ ਰਾਸ। ਉਹ ਵਪਾਰੀ ਉਹ ਗੁਰਮੁਖ ਧਨ ਨੇ ਜਿਨ੍ਹਾਂ ਨੇ ਨਾਮ ਦਾ, ਗੁਰੂ ਕੀ ਬਾਣੀ ਦਾ, ਸੱਚ ਦਾ, ਉੱਚੇ ਜੀਵਨ ਦਾ ਜਿਹੜਾ ਇਹ ਵਪਾਰ ਕੀਤਾ ਤੇ ਲੱਦਿਆ ਹੈ ਵੱਖਰ, ਵਾਹਿਗੁਰੂ ਦੇ ਨਾਮ ਦੀ ਪੂੰਜੀ ਲੱਦ ਲਈ ਹੈ। ਇਸ ਤਰ੍ਹਾਂ ਸਾਹਿਬ ਕਹਿੰਦੇ, ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ। ਗੁਰਮੁਖਾਂ ਦੇ ਚਿਹਰੇ ਬੜੇ ਚਮਕਦੇ ਨੇ, ਕਿਉਂਕਿ ਜਦੋਂ ਅੰਦਰ ਸੱਚ ਹੋਵੇਗਾ, ਆ ਸ਼ਿੰਗਾਰ ਤੇ ਨਿਕਲੇ ਤਾਂ ਜਦੋਂ ਬੰਦਾ ਅੰਦਰੋਂ ਕਰੂਪ ਹੋ ਗਿਆ, ਅੰਦਰ ਦੇ ਸੁਭਾਅ ਦਾ ਅਸਰ ਪੈਂਦਾ ਚਿਹਰੇ ਤੇ। ਇਹ ਸ਼ਿੰਗਾਰ ਕਿਉਂ ਨਿਕਲਿਆ? ਸ਼ਿੰਗਾਰ ਤਾਂ ਨਿਕਲਿਆ, ਅੰਦਰ ਕਰੂਪਤਾ ਆ ਗਈ ਤੇ ਚਿਹਰਾ ਕਰੂਪ ਹੋ ਗਿਆ, ਬੰਦੇ ਨੇ ਗਲਤੀ ਕਰ ਲਈ। ਜੇ ਜਾਂਦਾ ਗੁਰੂ ਕੋਲ ਤੇ ਸਤਿਗੁਰੂ ਤੋਂ ਪੁੱਛਦਾ ਵੀ ਮੇਰਾ ਮੂੰਹ ਕਿਉਂ ਫਟਕਾਰਿਆ ਜੇ, ਫਿਟਕਿਆ ਜੇ, ਤੇ ਸੱਚੇ ਪਾਤਸ਼ਾਹ ਦੱਸ ਦਿੰਦੇ, ਭਾਈ ਤੇਰੇ ਅੰਦਰ ਵਾਹਿਗੁਰੂ ਦਾ ਨਾਮ ਨਹੀਂ, ਤੂੰ ਨਿਤਨੇਮ ਨਹੀਂ ਕਰਦਾ, ਤੂੰ ਬਾਣੀ ਨਹੀਂ ਪੜ੍ਹਦਾ, ਤੂੰ ਨਸ਼ੇ ਪੀਂਦਾ ਖਾਨਾ, ਤੂੰ ਝੂਠ ਬੋਲਣਾ, ਤੇਰਾ ਮੂੰਹ ਰੱਬ ਨੇ ਬੜਾ ਸੋਹਣਾ ਬਣਾਇਆ ਸੀ ਪਰ ਗਲਤੀ ਕਰਨ ਕਰਕੇ ਫਿਟਕ ਜਾ ਗਿਆ, ਹੁਣ ਫਿਰ ਕੀ ਕਰਾਂ, ਇਹਦੀ ਸਰਜਰੀ ਕਰਾਂ? ਕਹਿੰਦੇ ਨਹੀਂ, ਐਵੇਂ ਨਾ ਪਾਲਿਸ਼ਾਂ ਕਰਦਾ ਫਿਰੀ, ਨਾਮ ਜਪਿਆ ਕਰ। ਜਪਜੀ ਸਾਹਿਬ ਪੜ੍ਹ ਕੇ ਵੇਖ, ਬਾਣੀ ਜਾਪ ਸਾਹਿਬ ਪੜ੍ਹ ਕੇ ਵੇਖ, ਤੇਰੇ ਅੰਦਰ ਕੋਈ ਸੁੰਦਰਤਾ ਲੁਕੀ ਹੋਈ ਏ, ਤੇਰੇ ਅੰਦਰ ਕੋਈ ਸ਼ਿੰਗਾਰ ਲੁਕਿਆ ਹੋਇਆ ਜਿਹੜੀ ਤੇਰੇ ਅੰਦਰ ਸੁੰਦਰਤਾ ਪੈਦਾ ਕਰ ਦੇਗਾ। ਜ਼ਰੂਰੀ ਨਹੀਂ ਕਿ ਕਿਸੇ ਦੇ ਨੈਣ ਨਕਸ਼ ਸੁੰਦਰ ਹੁੰਦੇ ਨੇ, ਸੁੰਦਰਤਾ ਕਿਤੇ ਅੰਦਰਲੇ ਥਾਂ ਤੇ ਪਈ, ਉਹ ਅੰਦਰ ਹੀ ਦੱਬੀ ਰਹਿੰਦੀ ਏ, ਆਪਾਂ ਬਾਜ਼ਾਰ ਵਿਚੋਂ ਲੱਭਦੇ ਰਹਿੰਦੇ ਹਾਂ। ਇਸ ਕਰਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਬੜਾ ਸੋਹਣਾ ਕਿਹਾ ਹੈ। ਸਾਹਿਬ ਕਹਿੰਦੇ, ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ। ਉਹ ਬੜੇ ਸੋਹਣੇ ਲੱਗਦੇ ਨੇ, ਬੜੇ ਸੁੰਦਰ ਨੇ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਉਹ ਬੜੇ ਸਿਆਣੇ ਨੇ, ਉਹ ਬੜੇ ਸੋਹਣੇ ਨੇ, ਸੁੰਦਰਤਾ ਵਾਲੇ ਨੇ। ਇਸ ਕਰਕੇ ਗੁਰਮੁਖਾਂ ਦਰ ਮੁਖ ਉਜਲੇ, ਗੁਰਮੁਖਾਂ ਦੇ ਚਿਹਰੇ ਉਹਦੇ ਦਰ ਤੇ ਬੜੇ ਚਮਕਦੇ ਉਜਲੇ ਨੇ। ਸੇ ਆਏ ਮਿਲੇ ਹਰ ਪਾਸ, ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਕੋਲ ਆ ਕੇ ਮਿਲੇ ਉਹਦੇ ਨਾਲ ਜੁੜੇ ਨੇ। ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁਠਾ ਗੁਣ ਤਾਸ। ਸਤਿਗੁਰੂ ਕਹਿੰਦੇ, ਹੇ ਭਾਈ, ਉਨ੍ਹਾਂ ਨੇ ਗੁਰੂ ਨਾਲ ਸਾਂਝ ਪਾਈ ਜਿਨ੍ਹਾਂ ਨੂੰ ਵਾਹਿਗੁਰੂ ਆਪ ਤੁਠਾ ਗੁਣਾਂ ਦਾ ਖਜ਼ਾਨਾ। ਹਰ ਧਿਆਵੋ ਸਾਸ ਗਿਰਾਸ, ਫਿਰ ਅਸੀਂ ਕਿਵੇਂ ਕਰੀਏ ਜੀ, ਸਾਡੀ ਵੀ ਪ੍ਰੀਤ ਲੱਗ ਜਾਏ, ਕਿਵੇਂ ਸਾਡੇ ਤੇ ਸੁੰਦਰਤਾ ਆਵੇ, ਇਹ ਜੀਵਨ ਉੱਚਾ ਹੋ ਜਾਏ। ਸਾਹਿਬ ਕਹਿੰਦੇ, ਨਾਮ ਨੂੰ ਇੱਕ ਇੱਕ ਸਵਾਸ ਗਿਰਾਸ ਨਾਲ ਧਿਆਓ, ਯਾਨੀ ਕਿ ਸਦਾ ਹੀ ਧਿਆਉਂਦੇ ਰਹੋ, ਸਦਾ ਹੀ ਜਪਦੇ ਰਹੋ, ਖਿਆਲਾਂ ਨੂੰ ਬੰਦ ਕਰ ਦਿਓ, ਬੋਲਣਾ ਬੰਦ ਘੱਟ ਕਰ ਦਿਓ, ਲੋੜ ਲਈ ਬੋਲੋ, ਲੋੜ ਲਈ ਵੇਖੋ, ਲੋੜ ਲਈ ਸੁਣੋ, ਜ਼ਿਆਦਾਤਰ ਸਿਮਰਨ ਵਿਚ ਰਹੋ। ਇਸ ਤਰ੍ਹਾਂ ਸਾਸ ਗਿਰਾਸ ਸਿਮਰਨ ਹੋ ਜਾਂਦਾ। ਕਹਿਣ ਲੱਗੇ, ਮਨ ਪ੍ਰੀਤ ਲੱਗੀ ਤਿੰਨਾ ਗੁਰਮੁਖਾਂ, ਹਰ ਨਾਮ ਜਿਨ੍ਹਾਂ ਰਹਿ ਰਾਸ ਰਹਾਉ। ਜਿਨ੍ਹਾਂ ਦੀ ਪੂੰਜੀ ਨਾਮ ਬਣ ਜਾਂਦਾ ਦਿਨ ਰਾਤ, ਉਨ੍ਹਾਂ ਦੀ ਪ੍ਰੀਤ ਲੱਗ ਜਾਂਦੀ ਨਾਮ ਦੇ, ਉਨ੍ਹਾਂ ਦੇ ਮਨ ਵਿਚ ਗੁਰਮੁਖਾਂ ਦੀ ਪ੍ਰੀਤ ਲੱਗੀ ਹੁੰਦੀ ਏ, ਰਹਾਉ। ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਸੁੰਦਰਤਾ ਇਸ ਤਰ੍ਹਾਂ ਨਾਮ ਦੇ ਨਾਲ ਇਸ ਤਰ੍ਹਾਂ ਪ੍ਰਾਪਤ ਹੁੰਦੀ ਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰ ਰਹੇ ਨੇ, ਇਥੋਂ ਅਗਲੇ ਅੰਗ 83 ਅੰਗ ਤੋਂ ਸ੍ਰੀ ਰਾਗ ਦੀ ਵਾਰ ਇਹ ਸ਼ੁਰੂ ਹੁੰਦੀ ਹੈ। ਇਹ ਵਾਰ ਸਾਧ ਸੰਗਤ ਜੀ ਚੌਥੇ ਪਾਤਸ਼ਾਹ ਦੀ ਹੈ। ਸਾਹਿਬ ਕਹਿੰਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਵਾਹਿਗੁਰੂ ਜੋ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹਦੇ ਨਾਲ ਜੁੜੀਦਾ ਹੈ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ, ਸਲੋਕਾਂ ਨਾਲ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਚ ਕੁੱਲ 22 ਵਾਰਾਂ ਹਨ। 22 ਵਾਰਾਂ, ਵਾਰ ਜਿਹੜੀ ਹੈ ਇਹਦਾ ਸਬੰਧ ਸੂਰਮਿਆਂ ਨਾਲ ਹੁੰਦਾ ਹੈ। ਜਦੋਂ ਦੋ ਧਿਰਾਂ ਭਿੜਦੀਆਂ ਨੇ, ਪੁਰਾਣੇ ਸਮੇਂ ਦੇ ਵਿਚ ਜਦੋਂ ਸਾਧ ਸੰਗਤ ਜੀ ਦੋ ਗਰੁੱਪ, ਦੋ ਰਾਜੇ ਆਪਸ ਵਿਚ ਫੌਜਾਂ ਤਿਆਰ ਹੋ ਕੇ ਲੜਦੇ ਸਨ, ਤੇ ਉਦੋਂ ਉਹਨਾਂ ਦੇ ਵਿੱਚ ਢਾਡੀ ਹੁੰਦੇ ਸਨ ਜਿਹੜੇ ਸੂਰਮਿਆਂ ਨੂੰ ਜੋਸ਼ ਦਿਵਾਉਣ ਵਾਸਤੇ ਵਾਰਾਂ ਗਾਉਂਦੇ ਸਨ। ਇੱਥੇ ਫਿਰ ਗੁਰੂ ਗ੍ਰੰਥ ਸਾਹਿਬ ਨੇ ਵਾਰਾਂ ਉਚਾਰੀਆਂ ਨੇ। ਹੁਣ ਇੱਥੇ ਕਿਹੜੇ ਸੂਰਮੇ ਭਿੜਦੇ ਨੇ, ਇੱਥੇ ਲੜਾਈ ਅੰਦਰ ਦੀ ਏ ਤੇ ਲੜਾਈ ਬਾਹਰ ਦੀ ਵੀ, ਕੱਲੀ ਅੰਦਰ ਦੀ ਨਹੀਂ। ਵਾਰ ਸ਼ਬਦ ਬੜੇ ਲੋਕ ਕਹਿੰਦੇ ਨੇ ਠੀਕ ਏ, ਸਿੱਖੀ ਦਾ ਸਬੰਧ ਭਗਤੀ ਨਾਲ, ਬੰਦਗੀ ਨਾਲ, ਨਿਤਨੇਮ, ਬਾਣੀ, ਉੱਚਾ ਜੀਵਨ, ਸੰਸਾਰ ਦੀ ਸੇਵਾ ਕਰਨਾ ਹੈ। ਪਰ ਇਹ ਕੰਮ ਕਰਦਿਆਂ ਜੇ ਕਿਤੇ ਰੁਕਾਵਟ ਆ ਜਾਏ ਤੇ ਸਿੱਖ ਫਿਰ ਸੂਰਮਾ ਵੀ ਹੈ, ਅੰਦਰ ਦੇ ਅੰਦਰ ਅਵਗਣਾਂ ਨਾਲ ਲੜਨਾ ਹੈ ਤੇ ਬਾਹਰ ਜਿਹੜੇ ਅਵਗਣਾਂ ਨਾਲ ਭਰੇ ਹੋਏ ਮਨੁੱਖ ਤੁਹਾਡਾ ਹੱਕ ਖੋਹਦੇ ਨੇ ਉਹਨਾਂ ਨਾਲ ਬਾਹਰ ਲੜਨਾ ਹੈ। ਇਹ ਵਾਰਾਂ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖ ਨੂੰ ਭਗਤੀ ਤੋਂ ਅੱਗੇ ਖਿੱਚ ਕੇ ਸ਼ਕਤੀ ਵੱਲ ਜਾਂਦੀਆਂ ਨੇ। ਇਥੋਂ ਸਮਝ ਲਓ ਗੁਰੂ ਗ੍ਰੰਥ ਸਾਹਿਬ ਨੇ ਆਪਣਾ ਇਸ਼ਾਰਾ ਪੰਥ ਵੱਲ ਕਰ ਦਿੱਤਾ ਕਿ ਹੁਣ ਤੂੰ ਕੱਲਾ ਧਰਮੀ ਨਹੀਂ, ਹੁਣ ਤੂੰ ਪੰਥ ਵੀ ਏ, ਪੰਥਕ ਵੀ ਏ। ਹਾਂ, ਆਹ ਪੰਥ ਨਹੀਂ ਜਿਹੜਾ ਤੁਸੀਂ ਹੁਣ ਵਹਿੰਦੇ ਹੋ, ਉਹ ਪੰਥ ਜਿਹੜਾ ਗੁਰੂ ਨਾਨਕ ਦਾ ਨਿਰਮਲ ਪੰਥ ਹੈ, ਉਹਦੇ ਨਾਲ ਜਿਹੜੇ ਜੁੜੇ ਹੋਏ ਗੁਰਮੁਖ ਜਨ ਨੇ ਉਹ ਨਿਰਮਲ ਜੀਵਨ, ਅਸਲੀ ਜੀਵਨ ਜੀ ਰਹੇ ਨੇ। ਪੰਥ ਦੇ ਨਾਂ ਉਤੇ ਹਰ ਇਕ ਐਬ ਕਰਨਾ ਇਹ ਪੰਥ ਉਹਨੂੰ ਨਹੀਂ ਕਹਿੰਦੇ। ਇਸ ਕਰਕੇ ਇਹ ਵਾਰ ਜਿਹੜੀ ਪਹਿਲੀ ਏ ਚੌਥੇ ਪਾਤਸ਼ਾਹ ਦੀ ਵਾਰ ਹੈ ਗੁਰੂ ਰਾਮਦਾਸ ਜੀ ਦੀ, ਤੇ ਸਲੋਕਾਂ ਨਾਲ ਕਿਉਂ ਲਿਖਿਆ? ਸਲੋਕਾਂ ਨਾਲ ਤਾਂ ਲਿਖਿਆ ਕਿ ਇਹਦੇ ਵਿਚ ਜਿਹੜੇ ਸਲੋਕ ਨੇ ਦੂਜੇ ਗੁਰੂ ਸਾਹਿਬ ਦੇ ਹੋਰ ਵੀ ਸਲੋਕ ਆ ਸਕਦੇ ਨੇ, ਕਿਉਂਕਿ ਜਿਹੜੇ ਸਲੋਕ ਨੇ ਕਿਸੇ ਵੀ ਗੁਰੂ ਸਾਹਿਬ ਦੇ ਨੇ। ਜਿਵੇਂ ਪਹਿਲੇ ਹੀ ਸ਼ਬਦ ਸ਼ੁਰੂ ਹੋਣਾ ਸਲੋਕ ਮਹੱਲਾ ਤੀਜਾ, ਦੋ ਸਲੋਕ ਗੁਰੂ ਅਮਰਦਾਸ ਜੀ ਦੇ ਨੇ, ਪਰ ਜਿੱਥੇ ਪੌੜੀ ਆਵੇਗੀ ਉਹ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਦੀ ਹੋਵੇਗੀ। ਪੌੜੀ ਦਾ ਅਰਥ ਹੁੰਦਾ ਜਿਹਦੇ ਉੱਤੇ ਚੜ ਕੇ ਆਪਾਂ ਛੱਤ ਤੇ ਜਾਂਦੇ ਹਾਂ। ਇਹ ਪੌੜੀ ਦੇ ਸਿਧਾਂਤ ਸਾਨੂੰ ਸਲੋਕ ਤੱਕ ਲਿਆਉਂਦੇ ਨੇ, ਤੇ ਸਲੋਕ ਦਾ ਅਰਥ ਸੋਹਣਾ ਲੋਕ, ਵਾਹਿਗੁਰੂ ਦਾ ਲੋਕ, ਉਹਦੇ ਵਿਚ ਜਿੱਥੇ ਸੁਰਤ ਦੀ ਅਸਥਿਤੀ ਹੁੰਦੀ ਏ। ਸਾਹਿਬ ਨੇ ਇੱਥੇ ਬਚਨ ਕੀਤਾ ਸਲੋਕ ਮਹੱਲਾ ਤੀਜਾ, ਕਹਿੰਦੇ ਰਾਗਾਂ ਵਿਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਗੁਰੂ ਅਮਰਦਾਸ ਜੀ ਕਹਿੰਦੇ ਰਾਗਾਂ ਦੇ ਵਿਚੋਂ ਸ੍ਰੀ ਰਾਗ ਬੜਾ ਵਧੀਆ ਰਾਗ, ਜੇ ਸੱਚ ਨਾਲ ਪਿਆਰ ਕਰੇ ਇਹ ਰਾਗ ਗਾਉਣ ਵਾਲਾ। ਗੁਰੂ ਗ੍ਰੰਥ ਸਾਹਿਬ ਵਿਚ ਰਾਗ ਵਿਦਿਆ, 31 ਰਾਗ ਨੇ, 31 ਮਿਸ਼ਰਤ ਰਾਗ ਨੇ। ਸ੍ਰੀ ਰਾਗ ਰਾਤ ਨੂੰ ਗਾਉਣ ਵਾਲਾ ਰਾਗ ਹੈ, ਰਾਤ ਦੇ ਹਨੇਰੇ ਵਿਚ ਗਾਉਣ ਵਾਲਾ ਰਾਗ। ਪਰ ਇੱਥੇ ਸੁਚੇਤ ਕੀਤਾ ਕਈ ਵਾਰੀ ਰਾਗ ਗਾਉਣ ਵਾਲੇ ਵੀ ਕੱਲੀਆਂ ਬਸ ਸਾਜਾਂ ਦੀਆਂ ਤਾਰਾਂ ਤੱਕ ਹੀ ਸੀਮਤ ਰਹਿ ਜਾਂਦੇ ਨੇ। ਸਿੱਖੀ ਨਾਂ ਦੀ ਚੀਜ਼, ਗੁਰਬਾਣੀ ਨਾਲ ਪਿਆਰ, ਗੁਰਮਤ ਦਾ ਸਿਧਾਂਤ ਬੜੀ ਦੂਰ ਰਹਿ ਜਾਂਦਾ। ਉਸ ਵੇਲੇ ਮਨ ਬੜਾ ਹੈਰਾਨ ਹੋ ਜਾਂਦਾ ਹੈ, ਕਿਉਂ, ਕੀ ਕਾਰਨ? ਬਈ ਗਾਇਕ ਤੇ ਕੀਰਤਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਕੀਰਤਨੀ ਹੈ 10 ਪਾਤਸ਼ਾਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ, ਪਰ ਜਦੋਂ ਉਦਾਹਰਨ ਦਿੰਦਾ ਉਹਨੂੰ ਭਾਈ ਮਰਦਾਨਾ ਵੀ ਭੁੱਲ ਗਿਆ, ਉਹਨੂੰ ਭਾਈ ਸੱਤਾ ਤੇ ਬਲਵੰਡਾ ਵੀ ਭੁੱਲ ਗਿਆ, ਉਦਾਹਰਨ ਦੇਣ ਲੱਗਿਆ ਵੀ ਉਹ ਸਾਡੇ ਵੱਡੇ ਕੀਰਤਨੀ ਸਨ। ਉਹ ਇੰਨੇ ਕੀਰਤਨੀ ਹੋਏ ਸਾਰੇ ਭੁੱਲ ਗਿਆ, ਤੈਨੂੰ ਰੁਸਮਤ ਅਲੀ ਖਾਂ ਚੇਤੇ ਆ ਗਿਆ, ਬਸ ਜਿੰਨੇ ਆ ਫਲਾਣਾ ਘਰਾਣਾ, ਆ ਉਹਦਾ ਘਰਾਣਾ। ਇਹ ਕੀ ਹੈ? ਅਣਜਾਣ ਪੁਣੇ ਦੇ ਵਿਚ ਅੰਦਰ ਕਿਤੇ ਲੱਗਦਾ ਕਿ ਗੁਰਸਿੱਖੀ ਸਾਨੂੰ ਛੋਟੀ ਲੱਗਦੀ ਏ ਤੇ ਬਾਹਰਲੀ ਦੁਨੀਆਂ ਵੱਡੀ ਲੱਗਦੀ। ਠੀਕ ਏ, ਜਿੱਥੇ ਗੁਣੇ ਉਹਦਾ ਸਤਿਕਾਰ ਕਰੋ, ਕੋਈ ਹਰਜ ਨਹੀਂ, ਪਰ ਹੱਦ ਹੋ ਗਈ। ਉਹ ਹੀ ਉਸਤਾਦ ਪੁਣਾ ਸਿੱਖ ਨੇ, ਉਸਤਾਦ ਭਾਈ ਮਰਦਾਨੇ ਨੇ ਕਿਤੇ ਆਪਣੇ ਨਾਲ ਉਸਤਾਦ ਲਿਖਿਆ? ਉਸਤਾਦ ਨਹੀਂ, ਮਰਦਾਨਾ ਤੇ ਭਾਈ ਏ, ਹੁਣ ਉਸਤਾਦ ਬਣ ਗਏ। ਇਹ ਉਸਤਾਦ ਲਫ਼ ਜਿਹੜਾ ਉਹਨਾਂ ਘਰਾਨਿਆਂ ਵਿਚ ਹੈ ਜਿੱਥੇ ਕੱਲਾ ਸੰਗੀਤ ਏ, ਇੱਥੇ ਗੁਰਮਤ ਸੰਗੀਤ ਏ, ਗੁਰੂ ਦਾ ਸੰਗੀਤ ਜਿਹਦੇ ਵਿਚ ਬਾਣੀ, ਇੱਥੇ ਬਾਣੀ ਮੁੱਖ ਏ, ਸ਼ਬਦ ਪ੍ਰਧਾਨ ਏ ਸੰਗੀਤ ਦੇ ਅੱਗੇ। ਇਸ ਕਰਕੇ ਜਦੋਂ ਅਸੀਂ ਆਪਣੇ ਗਾਉਣ ਵਾਲਿਆਂ ਦੀਆਂ ਗੱਲਾਂ ਉਹਨਾਂ ਦੇ ਵਿਚ ਸਿਰਫ ਇਹਨਾਂ ਅਲੀ ਖਾਂ ਤੇ ਮਲੀ ਖਾਂ ਦੇ ਨਾਂ ਸੁਣਨੇ ਆ, ਇਹਨਾਂ ਦੇ ਰੈਫਰੈਂਸ ਤੇ ਉਦਾਹਰਣ ਸੁਣਨੇ ਆ, ਉਹਨਾਂ ਵਰਗੇ ਅਸੀਂ ਵਹਿੰਦੇ ਹਾਂ ਵੀ ਕੱਪੜੇ ਪਾਏ ਨੇ ਤਰ੍ਹਾਂ ਤਰ੍ਹਾਂ ਦੇ, ਤੇ ਉਦੋਂ ਇੱਕ ਮਹਿਸੂਸ ਹੁੰਦਾ ਵੀ ਇਹ ਗੁਰੂ ਕੇ ਗਵਈਏ, ਤੈਨੂੰ ਗੁਰਮਤ, ਗੁਰੂ ਇਤਿਹਾਸ ਤੇ ਬਾਣੀ ਨਾਲ ਪਿਆਰ ਘੱਟੇ ਤੇ ਅਨ ਮਤਾਂ ਦੇ ਨਾਲ ਪਿਆਰ ਜ਼ਿਆਦਾ ਲੱਗਦਾ। ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਕਿਸੇ ਮਤ ਨਾਲ ਨਫ਼ਰਤ ਕਰੋ, ਪਰ ਉਹ ਸਿਆਣਾ ਨਹੀਂ ਹੁੰਦਾ ਜਿਹੜਾ ਆਪਣੇ ਘਰ ਨੂੰ ਛੋਟਾ ਸਮਝੇ ਤੇ ਦੂਜੇ ਘਰ ਨੂੰ ਵੱਡਾ ਸਮਝੇ, ਇਹ ਉਸ ਨਿਯਮ ਤੋਂ ਬਾਹਰ ਏ। ਇਸ ਕਰਕੇ ਸਾਹਿਬ ਨੇ ਸ਼ੁਰੂ ਵਿਚ ਜਦੋਂ ਰਾਗਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿਚ ਪਹਿਲੀ ਪੰਕਤੀ ਵਿਚ ਕੀਤੀ, ਉਥੇ ਸਿੱਖ ਨੂੰ ਸੁਚੇਤ ਕਰ ਦਿੱਤਾ, ਐ ਗੁਰੂ ਕੇ ਰਾਗ ਗਾਉਣ ਵਾਲਿਆ, ਸ੍ਰੀ ਰਾਗ ਗਾਉਣ ਵਾਲਿਆ, ਜੇ ਸੱਚ ਧਰੇ ਪਿਆਰ, ਜੇ ਤੇ ਸੱਚ ਮਾਰਗ ਨੂੰ, ਗੁਰੂ ਕੀ ਬਾਣੀ ਨੂੰ, ਉੱਚੇ ਸਿੱਖੀ ਜੀਵਨ ਨੂੰ ਪਿਆਰ ਕਰੇਗਾ ਤੇ ਤੇਰਾ ਸ੍ਰੀ ਰਾਗ ਗਾਇਆ ਮੇਰੇ ਕੰਨਾਂ ਤੱਕ ਆ ਜਾਏਗਾ, ਨਹੀਂ ਤੇ ਮੈਂ ਪਰਤ ਕੇ ਤੇਰੇ ਰਾਗ ਵੱਲ ਵੇਖਣਾ ਵੀ ਨਹੀਂ। ਇਸ ਕਰਕੇ ਸੱਚ ਨਾਲ ਪਿਆਰ ਕਰਨ ਦੀ ਗੱਲ, ਇੱਥੇ ਭਾਈ ਮਰਦਾਨੇ ਵਰਗਿਆਂ ਦੀ ਗੱਲ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਰਾਗਾਂ ਵਿਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਜੇ ਗਾਉਣ ਵਾਲਾ ਸੱਚ ਨਾਲ ਪਿਆਰ ਕਰੇ ਤੇ ਸ੍ਰੀ ਰਾਗ ਸਾਰੇ ਰਾਗਾਂ ਵਿਚ ਉੱਤਮ ਹੈ। ਸਦਾ ਹਰ ਸੱਚ ਮਨ ਵਸੈ ਹੈ ਨੇ ਚਲ ਮਤ ਅਪਾਰ। ਇਸ ਤਰ੍ਹਾਂ ਸ੍ਰੀ ਰਾਗ ਨੂੰ ਗਾਉਣ ਨਾਲ ਮਨ ਦੇ ਵਿਚ ਸਦਾ ਹੀ ਨਾਮ ਦਾ ਨਿਵਾਸ, ਵਾਹਿਗੁਰੂ ਦੀ ਯਾਦ ਪੱਕੀ ਹੋ ਜਾਂਦੀ ਏ ਤੇ ਅੰਦਰ ਮਤ ਜਿਹੜੀ ਇਹਨਾਂ ਡੋਲਦੀ ਨਹੀਂ, ਨਿਹਚਲ ਤੇ ਬੜੀ ਵਿਸ਼ਾਲ ਹੋ ਜਾਂਦੀ, ਵੱਡੀ ਹੋ ਜਾਂਦੀ। ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ। ਅੰਦਰ ਇਕ ਬੜਾ ਅਮੋਲਕ ਖਜ਼ਾਨਾ ਖੁੱਲ ਗਿਆ, ਵਿਵੇਕ ਬੁੱਧੀ ਅਮੋਲਕ ਰਤਨ ਪ੍ਰਾਪਤ ਹੋ ਗਿਆ, ਗੁਰੂ ਕੇ ਸ਼ਬਦ ਦੀ ਵਿਚਾਰ ਦੀ ਦਾਤ ਪ੍ਰਾਪਤ ਹੋਈ ਹੈ। ਜਿਹਵਾ ਸੱਚੀ ਮਨ ਸੱਚਾ। ਇਸ ਤਰ੍ਹਾਂ ਉਸ ਸ੍ਰੀ ਰਾਗ ਗਾਉਣ ਵਾਲੇ ਦੀ ਰਸਨਾ ਸੱਚੀ, ਉਹਦਾ ਮਨ ਵੀ ਸੱਚਾ, ਸੱਚਾ ਸਰੀਰ ਆਕਾਰ, ਉਹਦਾ ਸਰੀਰ ਤੇ ਆਕਾਰ ਵੀ ਸੱਚਾ ਹੈ। ਨਾਨਕ ਸੱਚਾ ਸਤਿਗੁਰ ਸੇਵੈ ਸਦਾ ਸੱਚ ਵਾਪਾਰ। ਹੇ ਨਾਨਕ, ਸਦਾ ਹੀ ਸੱਚੇ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਕਹਿੰਦੇ ਸਦਾ ਵਪਾਰ ਸੱਚ ਦਾ ਚੱਲਦਾ ਰਹਿੰਦਾ। ਮਹੱਲਾ ਤੀਜਾ, ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਬਿਰਹਾ ਦਾ ਅਰਥ ਹੈ ਖਿੱਚ, ਪ੍ਰੀਤ, ਧਾਤ ਦਾ ਅਰਥ ਹੈ ਮਾਇਆ, ਹੋਰ ਦਾ ਅਰਥ ਹੈ ਹੋਰ ਤਰ੍ਹਾਂ ਦੀ ਧਾਤ, ਧਾਤ ਦਾ ਅਰਥ ਹੈ ਦੌੜਨਾ, ਭੱਜਣਾ। ਜਿੰਨਾ ਚਿਰ ਮਨ ਦੇ ਵਿਚ ਵਾਹਿਗੁਰੂ ਨੂੰ ਛੱਡ ਕੇ ਮਾਇਆ ਦੀ ਹੋਰ ਹੋਰ ਪ੍ਰੀਤ ਵਾਸਤੇ ਭੱਜ ਦੌੜ ਹੈ, ਕਹਿੰਦੇ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਤੇ ਵਾਹਿਗੁਰੂ ਦੀ ਹੋਰ ਬਿਰਥਾ ਬਿਰਹਾ ਸਭ ਧਾਤ ਹੈ, ਉਹ ਸਾਰਾ ਭੱਜਣਾ ਦੌੜ ਨਹੀਂ ਏ। ਵਾਹਿਗੁਰੂ ਦੇ ਨਾਮ ਦੇ ਨਾਲ, ਸਾਹਿਬ ਦੇ ਨਾਮ ਦੇ ਨਾਲ ਜਿੰਨਾ ਚਿਰ ਪ੍ਰੀਤ ਨਹੀਂ ਲੱਗਦੀ, ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ। ਕਿਉਂਕਿ ਇਹ ਮਨ ਜਦੋਂ ਮੋਹਿਆ ਜਾਂਦਾ ਮਾਇਆ ਵਿਚ, ਨਾ ਉਹਨੂੰ ਗਿਆਨ ਦੀਆਂ ਅੱਖਾਂ ਮਿਲਦੀਆਂ ਨੇ, ਨਾ ਉਹਨੂੰ ਧਿਆਨ ਦੀ ਸੁਰਤ ਵੇਖਣ ਤੇ ਸੁਣਨ ਉਹਦਾ ਨਹੀਂ ਹੋ ਸਕਦਾ। ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ। ਜਿੰਨਾ ਚਿਰ ਸਹਿਬ ਪਰਮਾਤਮਾ ਨੂੰ ਵੇਖਣ ਦੀ ਪ੍ਰੀਤ ਅੰਦਰ ਪੈਦਾ ਨਹੀਂ ਹੁੰਦੀ, ਉਨਾ ਚਿਰ ਕਹਿਣ ਲੱਗੇ ਵੇਖਣ ਤੋਂ ਬਿਨਾਂ ਪ੍ਰੀਤ ਨਹੀਂ ਪੈਦਾ ਹੁੰਦੀ ਤੇ ਇਹ ਅੰਧਾ ਮਨੁੱਖ ਕੀ ਕਰੇ ਵਿਚਾਰਾ, ਕਿਵੇਂ ਸਫ਼ਰ ਤੈਅ ਕਰੇ। ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ। ਜੇ ਕੋਈ ਅਰਦਾਸ ਕਰੇ ਤੇ ਇਹ ਅੱਖਾਂ ਜਿਹੜੀਆਂ ਮਾਇਆ ਨੇ ਖੋਹ ਲਈਆਂ ਨੇ, ਅਗਿਆਨੀ ਕਰ ਦਿੱਤਾ, ਪਰਮਾਤਮਾ ਫਿਰ ਪਰਤ ਕੇ ਉਹਦੀ ਬੁੱਧੀ ਵਿਚ ਪ੍ਰਕਾਸ਼ ਕਰ ਦਿੰਦਾ ਤੇ ਨਜ਼ਰ ਦ੍ਰਿਸ਼ਟੀ ਬਖਸ਼ ਦਿੰਦਾ ਧਰਮ ਦੀ। ਇੱਥੋਂ ਤੱਕ ਅਗਲੀ ਪੌੜੀ ਦੀ ਵਿਚਾਰ ਅਗਲੇ ਸਮੇਂ ਵਿਚ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।